ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਰਧ ਨਰਾਜ ਛੰਦ ਅਮੇਦ ਕੁੱਖ ਮੈਂ ਮਹਾਂ, ਹਰਕੰਤ ਕਾਹੇ ਸੋ ਤਹਾਂ। ਅਮੇਦ ਕੁੱਖ ਮੈਂ ਮਹਾਂ, ਹਰਕੰਤ ਕਾਹੇ ਸੋ ਤਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਸਵੇਂ ਅਧਿਆਏ ਦਾ ਜਿਹੜਾ ਨੌਵਾਂ ਛੰਦ ਆ, ਉਸ ਦੀ ਵਿਚਾਰ ਆਪਾਂ ਕਰਾਂਗੇ। ਪਿੱਛੇ ਆਪਾਂ ਪੜ੍ਹੀ ਆਏ ਹਾਂ, ਅੱਠ ਛੰਦ ਹੋ ਚੁੱਕੇ ਅਤੇ ਨੌਵੇਂ ਛੰਦ ਦੇ ਵਿੱਚ ਜਿਹੜਾ ਹੈ ਸਾਨੂੰ ਸਿੱਖਿਆ ਦੇਣਗੇ ਪਿਛਲੇ ਛੰਦ ਮੁਤਾਬਕ। ਵੀ ਜੇ ਕੋਈ ਉੱਧਰੋਂ ਘਰ ਨੂੰ ਅੱਗ ਲੱਗ ਜਾਵੇ, ਉੱਧਰੋਂ ਖੂਹ ਪੁੱਟਣ ਬਹਿ ਜੇ ਵੀ ਮੈਂ ਅੱਗ ਬੁਝਾ ਲਵਾਂ, ਤਾਂ ਐਸੇ ਪੁਰਸ਼ ਦਾ ਜਿਹੜਾ ਉੱਦਮ ਆ ਉਹਦੇ ਟੱਠੇ ਖੂਹ 'ਚ ਪੈਣ ਵਾਲੀ ਗੱਲ ਹੀ ਹੈ। ਕਿਉਂਕਿ ਉਹਨੂੰ ਘਰ ਦੀ ਅੱਗ ਬੁਝਾਉਣ ਵਾਸਤੇ ਜਾਂ ਘਰ ਦੇ ਅੱਗ ਲੱਗਣ ਤੋਂ ਪਹਿਲਾਂ ਖੂਹ ਪੁੱਟਿਆ ਹੋਣਾ ਚਾਹੀਦਾ ਸੀ। ਮਤਲਬ ਖੂਹ ਉਹਦੇ ਕੋਲ ਪਹਿਲਾਂ ਹੀ ਹੋਣਾ ਚਾਹੀਦਾ ਸੀ ਜੇ ਅੱਗ ਲੱਗ ਜਾਂਦੀ ਪਾਣੀ ਵਰਤ ਲੈਂਦਾ। ਇਸੇ ਤਰ੍ਹਾਂ ਜਿਹੜੀ ਬ੍ਰਹਿਤ ਅਵਸਥਾ ਆ, ਉਹ ਧੋਣ ਤੋਂ ਪਹਿਲਾਂ ਹੀ ਜੇ ਮੌਤ ਰੂਪੀ ਅੱਗ ਲੱਗ ਜਾਵੇ ਤਾਂ ਫਿਰ ਜਿਹੜਾ ਨਰਕ ਦਾ ਦੁੱਖ ਆ ਉਹ ਤੋਂ ਕਿਸ ਉਦਮ ਕਰਕੇ ਬਚ ਸਕਦਾ? ਭਾਵ ਕੋਈ ਨਹੀਂ ਬਚ ਸਕਦਾ। ਮਤਲਬ ਜੋ ਕਿਛ ਕਰ ਹੈ ਸੋਈ ਅਪਸਾਰ ਹੁਣੇ ਕਰਨਾ ਚਾਹੀਦਾ। ਹੁਣ ਅਰਧਨ ਰਾਜ ਛੰਦ ਜੀ ਨੂੰ ਆਪਾਂ ਵਿਚਾਰ ਰਹੇ ਹਾਂ ਅੱਜ। ਇਹਦੇ ਵਿੱਚ ਸਿੱਖਿਆ ਵੀ ਜੇ ਕੋਈ ਕਹੇ ਵੀ ਮੁਕਤੀ ਚਲੋ ਨਹੀਂ ਤਾਂ ਨਾ ਸਹੀ, ਜਨਮਾਂ ਦੇ ਵਿੱਚ ਕੀ ਦੁੱਖ ਹੁੰਦਾ ਹੈ, ਜਨਮ ਵਿੱਚ ਕੀ ਦੁੱਖ ਹੁੰਦਾ ਤਾਂ ਦੱਸਦੇ ਆ ਵੀ ਜਨਮਾਂ ਦੇ ਵਿੱਚ ਕੀ ਦੁੱਖ ਹੁੰਦਾ। ਜਨਮ ਐਵੇਂ ਨਹੀਂ ਲਿਆ ਜਾਂਦਾ। ਹਰ ਦਿਨ ਰਾਜ ਛੰਦ ਅਮੇਦ ਕੁੱਖ ਮੈਂ ਮਹਾਂ। ਹੇ ਮਿੱਤਰ ਜਾਂ ਗ੍ਰੰਥ ਨੂੰ ਪੜ੍ਹਨ ਵਿਚਾਰਨ ਵਾਲੇ ਵਿਦਵਾਨ, ਸੁਣ, ਐਸਾ ਦੁੱਖ ਜਨਮ ਦੇ ਆਦਿ ਵਿੱਚ ਹੁੰਦਾ, ਸ਼ੁਰੂ ਵਿੱਚ ਹੁੰਦਾ। ਪਹਿਲਾਂ ਤਾਂ ਕਹਿੰਦੇ ਜਿਹੜੀ ਮਹਾਮਲੀਨ ਹੈ ਨਾ, ਅਮੇਦ ਨਾਮ ਦਾ ਅਪਵਿੱਤਰਤਾ, ਮੇਦ ਨਾਮ ਪਵਿੱਤਰ, ਅਮੇਦ ਨਾਮ ਅਪਵਿੱਤਰਤਾ, ਮੈਲਾ ਕਹਿ ਲਓ, ਮਲੀਨ ਕਹਿ ਲਓ, ਅਤੇ ਮਹਾਂ ਸ਼ਬਦ ਵਿੱਚ ਹੈ ਜੀ ਅਮੇਦ ਕੁੱਖ ਮੈਂ ਮਹਾਂ। ਪਹਿਲਾਂ ਤਾਂ ਕਹਿੰਦੇ ਵੀ ਮਹਾਮਲੀਨ ਜੋ ਮਾਤਾ ਦੀ ਕੁੱਖ ਹੈ, ਮਾਤਾ ਦਾ ਪੇਟ ਆ, ਜਾਂ ਅਪਵਿੱਤਰਤਾ ਰੂਪ ਜੋ ਕੁੱਖ ਆ, ਰੁਕੰਤ ਕਾਇ ਸੋ ਤਹਾਂ, ਉਸ ਮਾਤਾ ਦੇ ਪੇਟ ਦੇ ਵਿੱਚ ਸਰੀਰ ਜਿਹੜਾ ਹੈ ਰੁਕੰਤ ਕਈ ਰੁਕਦਾ ਹੈ। ਸੋ ਤਹਾਂ, ਰੁਕੰਤ ਕਾਇ ਸੋ ਤਹਾਂ, ਉੱਥੇ ਸਰੀਰ ਦੇ ਵਿੱਚ, ਉੱਥੇ ਜਾ ਕੇ ਸਰੀਰ ਟਿਕਦਾ ਮਾਤਾ ਦੀ ਕੁੱਖ ਦੇ ਵਿੱਚ। ਵਿਰਾਜਮਾਨ ਹੋਏ ਹੈ ਅਤੇ ਵਿਰਾਜਮਾਨ ਹੁੰਦਾ ਭਾਵ ਟਿਕਿਆ ਹੋਇਆ ਹੁੰਦਾ ਉਸ ਮਾਤਾ ਦੇ ਪੇਟ ਰੂਪੀ ਜਾਲੀ ਦਾ ਬੰਨਿਆ ਹੁੰਦਾ। ਅਤੇ ਉਸ ਵੇਲੇ ਨੂੰ ਤੁਸੀਂ ਸੋਚੋਗੇ ਵੀ ਕੀ ਹੋਣ ਡਿਆ, ਕਹਿੰਦੇ ਮਹਾਨ ਕਸ਼ਟ ਜੋ ਇਹ ਹੈ, ਮਹਾਨ ਜਿਹੜੇ ਹੈ ਨਾ ਕਸ਼ਟ, ਬੜੇ ਭਾਰੀ ਕਸ਼ਟ, ਦੁੱਖ, ਕਲੇਸ਼, ਉਹਨਾਂ ਨੂੰ ਜੋ ਇੱਕ ਹੀ ਵੇਖਦਾ ਹੈ ਕਿ ਮਾਤਾ ਦੇ ਮਲ ਮੂਤਰ ਦੇ ਵਿੱਚ ਰਹਿੰਦਾ ਹੈ, ਫਿਰ ਉਸ ਨੂੰ ਇਹ ਦੇਖਦਾ ਹੈ। ਕਈਆਂ ਦਾ ਕਹਿਣਾ ਕਹਿੰਦੇ ਵੀ ਅੱਖਾਂ ਜਿਹੜਾ ਹੈ ਵੀ ਇਹਦੇ ਬੰਦ ਹੁੰਦੀਆਂ, ਪਰ ਨਹੀਂ, ਪਤਾ ਤਾਂ ਹੁੰਦਾ ਹੀ ਆ। ਪਤਾ ਹੋਣਾ ਦੇਖਣਾ ਇੱਕ ਸਮਾਨ ਆ, ਅਤੇ ਗੰਦਗੀ ਦੇ ਸਾਥ ਇਹਦਾ ਵਾਸਾ ਹੁੰਦਾ। ਮਾਤਾ ਦੀ ਜਿਹੜੀ ਜਠਰਾ ਅਗਨੀ ਆ, ਪੇਟ ਦੀ ਅਗਨੀ, ਉਹ ਵੀ ਸਾੜਦੀ ਹੈ। ਗਰਭ ਦੇ ਵਿੱਚ ਕੀੜੇ ਜਿਹੜੇ ਵੱਸਦੇ ਉਹ ਵੀ ਕੱਟਦੇ ਆ। ਅਨੰਤ ਦੁੱਖ ਜਨਮ ਤੋਂ ਪਹਿਲਾਂ ਵੀ ਲੈਂਦਾ ਹੈ, ਜਨਮ ਤੋਂ ਭਾਵ ਜਨਮ ਪੇਟ ਤੋਂ ਬਾਹਰ ਆਉਣ ਤੋਂ ਪਹਿਲਾਂ ਇਹ ਕਈ ਦੁੱਖ ਸਹਿੜਦਾ ਹੈ। 9-10 ਮਹੀਨੇ, ਦਸਵੀਂ ਮਾਸੀ ਬਾਲਕ ਜਨਮ ਹੋਇਆ, 10 ਮਹੀਨੇ ਬਾਅਦ, 9 ਮਹੀਨਿਆਂ ਤੋਂ ਬਾਅਦ ਇਹਦਾ ਕਿਸੇ ਵੀ ਦਿਨ ਜਨਮ ਹੋ ਜਾਂਦਾ, 10ਵਾਂ ਮਹੀਨਾ ਲੱਗ ਹੀ ਜਾਂਦਾ ਹੈ। ਸੋ ਅਮੇਦ ਕੁੱਖ ਮੈਂ ਮਹਾਂ, ਮਹਾਨ ਜਿਹੜੀ ਅਪਵਿੱਤਰਤਾ ਵਾਲੀ ਹਿਮਲੀਨ ਕੋਖ ਹੈ ਮਾਤਾ ਦੀ ਪੇਟ, ਉਹਦੇ ਵਿੱਚ ਰੁਕੰਤ ਕਾਏ ਸੋ ਤਹਾਂ। ਉੱਥੇ ਜਾ ਕੇ ਇਹਦੀ ਜਿਹੜੀ ਕਾਇਆ ਹੈ ਸਰੀਰ ਉੱਥੇ ਰੁਕਦਾ ਵਿਰਾਜਮਾਨ ਹੋਏ ਅਤੇ ਵਿਰਾਜਮਾਨ ਹੋਇਆ ਰਹਿੰਦਾ ਭਾਵ ਮੁੱਖ ਤਲੇ ਪੈਰ ਉਪਰੇ ਵਸੰਦੋ ਕੋਥੜੇ ਥਾਏ। ਮਾਣ ਕਸ਼ਟ ਗੰਦਗੀ ਆਦਿ ਨੂੰ ਤੱਕਦਾ ਹੈ। ਮਾਤਾ ਪਿਤਾ ਕੁਝ ਖਾਂਦੀ ਪੀਂਦੀ ਨੂੰ ਲੱਗਦਾ ਮੇਰੇ ਤੇਰੇ ਬਸ ਤੂਫਾਨੀ ਆ ਗਿਆ, ਪਤਾ ਨਹੀਂ ਕੀ ਡਿੱਗ ਪੈਣਾ। ਉਦੋਂ ਬੰਦਗੀ ਕਰਦਾ ਜੋ ਇਹ ਕਈ ਵੇਖਦਾ ਹੈ। ਹਰਦਨ ਰਾਜ ਛੰਦ ਫਿਰ ਜਬੇ ਪਰਸੂਤ ਵਾਓ ਤੇ ਫਿਰ ਜਦੋਂ ਜਬੇ ਦੱਸ ਜਦੋਂ ਮਾਤਾ ਨੂੰ ਮਾਤਾ ਪ੍ਰਸੂਤ ਹੁੰਦੀ ਆ, ਭਾਵ ਮਾਤਾ ਦੇ ਗਰਭ ਦੀ ਪ੍ਰਸੂਤ ਵਾਉ ਚੱਲਦੀ ਆ ਜਿਹਦੇ ਕਰਕੇ ਬੱਚੇ ਦਾ ਜਨਮ ਹੋਣਾ ਹੁੰਦਾ, ਉਸ ਮਾਤਾ ਦੇ ਗਰਭ ਦੀ ਪ੍ਰਸੂਤਾ ਵਾਯੂ ਕਰਕੇ ਜਿਸ ਨਾਲ ਬੱਚੇ ਜਨਮ ਹੋਣਾ ਹੁੰਦਾ, ਉਸ ਵਾਯੂ ਦੇ ਤੇਗ ਇਹ ਕਰਕੇ ਸਦੁੱਖ ਬਾਹਰ ਆਓ ਤੇ ਇੱਦਾਂ ਪਾਠ। ਸਦੁੱਖ ਬਾਹਰ ਆਓ ਤੇ ਪਾਠ ਇੱਦਾਂ ਅੱਡ ਜਿਹਾ ਕਰ ਲੈਣਾ ਅਤੇ ਵਾਯੂ ਕਰਕੇ ਮਾਤਾ ਜਦੋਂ ਪ੍ਰਸੂਤਾ ਹੁੰਦੀ ਵਾ ਬੱਚੇ ਦਾ ਜੋ ਜਨਮ ਹੋਣਾ ਹੁੰਦਾ ਇਹ ਬਾਹਰ ਆਉਂਦਾ ਹੈ ਅਤੇ ਤਦੋਂ ਕਹਿੰਦੇ ਸਦੁੱਖ ਬੜੇ ਦੁੱਖ ਦੇ ਸਹਿਤ ਇਹ ਬਾਹਰ ਆਉਂਦਾ ਅਤੇ ਇਸ ਤਰ੍ਹਾਂ ਇਹ ਮਾਤਾ ਦੇ ਗਰਭ ਤੋਂ ਬਾਹਰ ਨਿਕਲਦਾ ਹੈ। ਜਿਸ ਤਰ੍ਹਾਂ ਸੁਨਿਆਰ ਦੀ ਛੈਣੀ ਦੇ ਜਿਹੜੀ ਹੈ ਛੈਣੀ ਦੇ ਵਿੱਚੋਂ ਤਾਰ ਨਿਕਲਦੀ ਹੈ, ਇਸ ਤਰ੍ਹਾਂ ਇਹਦੀ ਹਾਲਤ ਹੁੰਦੀ। ਇਸ ਤਰ੍ਹਾਂ ਇਹ ਮਾਤਾ ਦੇ ਪੇਟ ਤੋਂ ਬਾਹਰ ਆਉਂਦਾ ਪ੍ਰਸੂਤਾ ਵਾ ਵਗਣ 'ਤੇ। ਕ੍ਰਿਮ ਆਦਿ ਗੰਧਕਾਦ ਅਤੇ ਬਾਹਰ ਆ ਕੇ ਕੀ ਇਹ ਦੁੱਖ ਸਹਾਰਦਾ। ਕਿਰਮ ਕੀੜੇ ਮੱਖੀਆਂ ਆਦਿਕ ਜਿਹੜੇ ਕੱਟਦੇ ਹੈ ਫਿਰ ਇਹਨਾਂ ਬੜਾ ਦੁੱਖ ਜਾਂਦਾ, ਜੀ ਕਾਲਾ ਜਿਹਾ ਪੈਂਦਾ। ਅਤੇ ਹੋਰ ਗੰਧਕਾਦ ਗੰਦਗੀ ਮਲ ਮੂਤਰ ਇਹਦਾ ਦੁੱਖ ਸਹਿੰਦਾ ਹੈ। ਸਹੇ ਮਹਾਂ ਵਿਖਾਦ ਤੇ ਵਿਖਾਦ ਨਾਮ ਦੁੱਖ ਦਾ। ਇਸ ਤਰ੍ਹਾਂ ਮਹਾਨ ਦੁੱਖ ਅਤੇ ਇਹ ਜਿਹੜਾ ਹੈ ਸਹੇ ਕੀ ਹੈ ਸਹਾਰਦਾ ਹੈ। ਮਾਤਾ ਦੀ ਗੰਦਗੀ ਵਿੱਚ ਵੀ ਰਹਿੰਦਾ ਮਲ ਮੂਤਰ 'ਚ, ਅਤੇ ਉਹ ਜਿਹੜਾ ਆਂਡਾ ਬਣਿਆ ਹੁੰਦਾ ਹੈ ਗਰਭ ਦਾ ਵਿੱਚ ਬੱਚੇਦਾਨੀ ਦਾ ਅੰਡਕੋਸ਼, ਅਤੇ ਉਹਦੇ ਵਿੱਚ ਕਿੰਨਾ ਕਸ਼ਟ ਹੁੰਦਾ ਉਹਨੂੰ। ਫਿਰ ਜਦੋਂ ਆਪ ਬਾਹਰ ਆਉਂਦਾ ਉਦੋਂ ਵੀ ਹੱਗਣਾ ਮੂਤਣਾ ਇਹਦਾ ਆਪਣੇ ਆਪ 'ਤੇ ਪੈਂਦਾ ਹੈ, ਆਪ ਵਿੱਚ ਹੀ ਉਹ ਕਰ ਲੈਂਦਾ ਲੈਟਰਿੰਗ, ਅਤੇ ਫਿਰ ਪਿਸ਼ਾਬ ਵੀ ਉੱਥੇ ਕਰੀ ਜਾਂਦਾ ਹੈ ਜਿਸ ਕਰਕੇ ਸਾਰਾ ਸਰੀਰ ਭਰ ਦਿੰਦਾ। ਫਿਰ ਕੀੜੀਆਂ ਮੱਖੀਆਂ ਆ ਕੇ ਦੁਆਲੇ ਹੁੰਦੀਆਂ ਇਹਦੇ। ਇਸ ਤਰ੍ਹਾਂ ਮਹਾਨ ਜਿਹੜੇ ਕਸ਼ਟ ਹੋਏ ਸਹਾਰਦਾ ਹੈ ਜੀਵ। ਹੋਰ ਅੱਗੇ ਦੱਸਣ ਲੱਗੇ ਹਾਂ ਮੂਲ ਪਰ ਹਾਰ ਮਾਤ ਤਾਤ ਕੀ। ਜਿਸ ਸਮੇਂ ਬਚਪਨ ਤੋਂ ਬਾਅਦ ਇੱਕ ਸਾਲ ਦਾ ਡੇਢ ਸਾਲ ਦਾ ਹੁੰਦਾ, ਪਹਿਲੀ ਤਾਂ ਗੱਲ 6 ਮਹੀਨੇ ਦੇ ਜਦੋਂ ਹੁੰਦਾ ਤਾਂ ਉਦੋਂ ਮਾਤਾ ਪਿਤਾ ਦੀ ਇਹ ਪਰਹਾਰ ਕਹੀਏ ਮਾਰ ਪਰਹਾਰ ਕੇ ਤਾੜਨਾ ਜਿਹੜਾ ਹੈ ਉਹ ਸਾਰਦਾ, ਕਿਉਂਕਿ ਰੋਂਦਾ ਹੈ। ਹੁਣ ਜਿਹੜੀ ਗੱਲ ਨੇ ਰੋ ਕੇ ਕਰਨੀ, ਬੇਵੱਸ ਹੋਏ ਨੇ ਕਰਨੀ। ਮਾਤਾ ਪਿਤਾ ਸੋਚਦੇ ਵੀ ਸਾਨੂੰ ਇਹ ਕੋਈ ਅੰਨ ਪਾਣੀ ਨਹੀਂ ਕਰਨ ਦੇਣ ਡਿਆ, ਸਤਾਉਣ ਡਿਆ, ਜਿਸ ਕਰਕੇ ਉਹਨੂੰ ਮਾਰਦੇ ਕੁੱਟਦੇ ਚਪੇੜ ਮਾਰ ਦਿੰਦੇ ਜਦੋਂ ਨਹੀਂ ਹਟਦਾ ਰੋਣਾ। ਇਸ ਤਰ੍ਹਾਂ ਮਾਤਾ ਪਿਤਾ ਦੀ ਇਹ ਪਰਹਾਰ ਕੇ ਮਾਰ ਤਾੜਨਾ ਸਹਿੰਦਾ ਹੈ। ਜੇ ਅਤੇ ਇਸ ਤਰ੍ਹਾਂ ਵੀ ਸਮਝ ਲਓ ਜਦੋਂ 3-4 ਸਾਲਾਂ ਦਾ ਹੋ ਜਾਂਦਾ ਅਤੇ ਫਿਰ ਮਾਤਾ ਪਿਤਾ ਵੀ ਲਿਹਾਜ਼ ਨਹੀਂ ਕਰਦੇ, ਜਦੋਂ ਜੀ ਕਰਦਾ ਥੱਪੜ ਮਾਰ ਹੀ ਦਿੰਦੇ। ਸਹੇ ਸਖਾਦ ਪ੍ਰਾਤ ਕੀ। ਫਿਰ ਉਹ ਪ੍ਰਹਾਰ ਜਿਹੜੀ ਤਾੜਨਾ ਮਾਰਿਆ ਸਹਾਰਦਾ ਕਿਹਨਾਂ ਦੀ, ਸਖਿਆਂ ਦੀ, ਚਾਚੇ ਤਾਏ ਆਦਿਕ, ਗਵਾਂਢੀ ਆਦਿਕ, ਮਿੱਤਰ ਅਤੇ ਪ੍ਰਾਤ ਕੀ ਭਰਾ ਦੀ ਤਾੜਨਾ ਸਹਾਰਦਾ। ਭਰਾ ਵੀ ਜਿਹੜੇ ਵੱਡੇ ਹੁੰਦੇ ਉਹ ਫਿਰ ਇਹਦੀ ਸੇਵਾ ਪਾਣੀ ਕਰ ਹੀ ਦਿੰਦੇ ਆ, ਵੱਡੇ ਦੀ ਮਾਂ ਪਿਓ ਕਰਦੇ ਰਹਿੰਦੇ, ਅਤੇ ਚਾਚੇ ਤਾਏ ਵੀ ਲੱਗ ਗੁਆਂਢ ਮੱਥਾ ਵੀ ਕਿ ਇਹਨੇ ਸਾਡੇ ਬੱਚੇ ਨੂੰ ਮਾਰਿਆ ਇਸ ਤਰ੍ਹਾਂ ਬਥੇਰੀਆਂ ਤਾੜਨਾ ਸਹਾਰਦਾ ਸਿਸਾਦਮੋ ਅਨੰਤ ਹੀ ਇਸ ਪ੍ਰਕਾਰ ਅਨੰਤ ਹੀ ਕਈ ਅਨੇਕਾਂ ਹੀ ਜਿਹੜੀਆਂ ਅਨੇਕਾਂ ਹੀ ਦੁੱਖ ਬੜਾ ਦੀਨ ਆਦਿਕ ਹੋ ਕੇ ਛੋਟੀ ਜਿਹੜੀ ਸ਼ਿਸ਼ਨ ਅਵਸਥਾ ਤੋਂ ਲੈ ਕੇ ਬਾਲਕ ਅਵਸਥਾ ਤੱਕ ਇਹ ਜੀਵ ਸਹਾਰਦਾ ਹੈ। ਸਿਸਾਦਮੋ ਅਨੰਤ ਹੀ ਭਾਵ ਸ਼ਿਸ਼ਨ ਜਿਹੜਾ ਸ਼ਿਸ਼ ਬਣਿਆ ਹੁੰਦਾ ਛੇ ਕੁ ਸਾਲ ਦਾ, ਇਹ ਅਵਸਥਾ ਦੱਸੀਆਂ ਵੀ ਪੰਜ ਛੇ ਸਾਲ ਤੱਕ ਸ਼ਿਸ਼ਨ ਅਵਸਥਾ ਹੁੰਦੀ ਛੋਟ ਬੱਚੇ ਦੀ ਅਵਸਥਾ, ਉਪਰੰਤ ਪੰਦਰਾਂ ਤੱਕ ਛੇ ਤੋਂ ਲੈ ਕੇ ਪੰਦਰਾਂ ਤੱਕ ਬਾਲਕ ਅਵਸਥਾ ਅਤੇ ਪੰਦਰਾਂ ਤੋਂ ਬਾਅਦ ਵੀ ਜਵਾਨ ਅਵਸਥਾ ਕਹਿੰਦੇ, ਸੋਲ੍ਹਾਂ ਸਾਲ ਚੜ ਗਿਆ ਜਵਾਨੀ ਚੜ ਗਈ ਇਹਨੂੰ। ਸੋ ਇਸ ਤਰ੍ਹਾਂ ਸ਼ੇਸ਼ਨ ਬਾਲਕ ਅਵਸਥਾ ਦੇ ਵਿੱਚ ਇਹ ਬੇਅੰਤ ਹੀ ਸਹਿ ਕਲੇਸ਼ ਜੰਤ ਹੀ, ਇਹ ਜਿਹੜਾ ਜੰਤ ਜੀਵ ਆ ਕਲੇਸ਼ ਦੁੱਖ ਕਲੇਸ਼ ਸਹਿ ਸਹਾਰਦਾ ਮੂਲ ਪੁਨਾ ਜੋ ਆ ਵੇਖੇ ਜਾਵੇ। ਹੁਣ ਅੱਗੇ ਜਵਾਨੀ ਦੀ ਅਵਸਥਾ ਦੱਸਦੇ ਹੋ ਅਤੇ ਬਾਲਕ ਅਵਸਥਾ ਪੰਦਰਾਂ ਸਾਲ ਤੱਕ ਦੱਸੀ ਹੈ, ਮਤਲਬ ਜੇ ਸੋਲ੍ਹਾਂ ਸਾਲ ਚੜ੍ਹ ਜਾਂਦਾ ਉਹਨਾਂ ਕਹਿੰਦੇ ਫਿਰ ਜੋ ਆ ਵੇਖੇ ਜਾਵੇ। ਜਦੋਂ ਇਹ ਜਵਾਨੀ ਅਵਸਥਾ ਵਿੱਚ ਹੁੰਦਾ ਅਤੇ ਤੀਆਵੇ ਯੋਗ ਹੋਇਆ ਕਵੇ, ਇਹਦਾ ਫਿਰ ਸਰੀਰਾਂ ਦੇ ਨਾਲ ਕਾਮ ਦੀ ਚੇਸ਼ਟਾ ਕਰਕੇ ਮੋਜਾ ਵੱਧ ਜਾਂਦਾ, ਪਰ ਇਸਤਰੀ ਜਾਂ ਸ਼ਾਦੀ ਕਰਕੇ ਆਪਣੀ ਇਸਤਰੀ, ਅਤੇ ਜਦੋਂ ਤੀਆ ਵਜੋਗ ਉਸ ਇਸਤਰੀ ਦਾ ਵਜੋਗ ਵਿਛੋੜਾ ਹੁੰਦਾ ਕਵੇ ਕਿ ਕਦੀ ਕੋਈ ਅਣਬਣ ਹੋ ਜਾਂਦੀ, ਕਿਉਂਕਿ ਇਹ ਪ੍ਰੇਮ ਸਦਾ ਅਟੱਲ ਦੇ ਹੈ ਨਹੀਂ, ਸਥਰ ਦੇ ਹੈ ਨਹੀਂ, ਇਹ ਲੜਦੇ ਭਿੜਦਿਆਂ ਮੁੱਕਦੇ ਰਹਿੰਦੇ ਹੈ। ਅਤੇ ਤੀਆ ਦਾ ਵਜੋਗ ਹੁੰਦਾ ਕਦੇ ਅਨੰਤ ਕਸ਼ਟ ਜੋਏ ਹੈ ਫਿਰ, ਅਤੇ ਅਨੰਤ ਅਨ ਅੰਤ ਪਾ ਬੇਅੰਤੀ ਕਸ਼ਟ ਜੋਏ ਵੇਖਦਾ ਹੈ। ਸਹੀ ਨਾ ਜਾਤ ਇਹ ਹੈ, ਇਹ ਜਿਹੜਾ ਕਸ਼ਟ ਚੜ੍ਹਦਾ ਹੈ ਨਾ ਇਹਨੂੰ ਉਸ ਵੇਲੇ ਉਹਦੇ ਸਹੇ ਨਾ ਸਹਾਰਿਆ ਹੀ ਨਹੀਂ ਜਾਂਦਾ। ਇਹ ਦੇਖੋ, ਕਿਉਂਕਿ ਕਾਮ ਵਾਸ ਜਦੋਂ ਹੋ ਜਾਂਦਾ ਉਦੋਂ ਤਾਂ ਇਸਤਰੀ ਦਾ ਕਸ਼ਟ ਤਾਂ ਬਹੁਤਾ ਹੀ ਇਹ ਮੰਨ ਕੇ ਬਹਿ ਜਾਂਦਾ। ਅੱਜ ਕੱਲ੍ਹ ਜੋ ਵੀ ਹੈ ਇੱਥੇ ਪੰਜਾਬ ਜਾਂ ਹੋਰ ਕਿਤੇ ਹੋਰ ਆ, ਲੋਕ ਫਾਹ ਲੈ ਕੇ ਮਰ ਜਾਂਦੇ ਇਸਤਰੀ ਦੇ ਚੱਕਰ 'ਚ, ਅਤੇ ਹੋਰ ਵੀ ਕਈ ਨਸ਼ੇ ਕਰ ਲੈਂਦੇ ਆ, ਨਸ਼ਿਆਂ ਵਿੱਚ ਲੱਗ ਜਾਂਦੇ, ਜ਼ਿੰਦਗੀ ਬਰਬਾਦ ਕਰ ਲੈਂਦੇ, ਇਸ ਤਰ੍ਹਾਂ ਸਮਾਂ ਆਪਣਾ ਬਤੀਤ ਕਰ ਦਿੰਦੇ ਆ। ਸੋ ਇਸਤਰੀ ਦਾ ਵਿਛੋੜਾ ਕੋਈ ਝੱਲਿਆ ਨਹੀਂ ਜਾਂਦਾ, ਘੋੜਾ ਦੁੱਖ ਹੈ ਕਹਿੰਦੇ ਸਾਰਿਆ ਨਹੀਂ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ। ਪੁਨਾ ਬਾਲਾਦ ਮੈਂ ਦਰਸੇ, ਜਿੱਦਾਂ ਕਹਿੰਦੇ ਪਹਿਲਾਂ ਹੁਣੇ ਦੱਸਿਆ ਵਾ ਵੀ ਬਾਲਕ ਅਵਸਥਾ ਜਵਾਨੀ ਦੀ ਅਵਸਥਾ ਦੇ ਵਿੱਚ ਇਹ ਦ੍ਰਿਸ਼ ਕਿ ਦੇਖਦਾ ਆਪਣੇ ਆਪ ਨੂੰ, ਨਿਰਾਦਰ ਹੈ ਇਉਂ ਗਰਸੇ, ਨਿਰਾਦਰ ਹੁੰਦਾ ਆਪਣਾ ਇਉਂ ਨਿਰਾਦਰ ਵਿੱਚ ਅਤੇ ਗਰਸਿਆ ਹੋਇਆ ਅਤੇ ਨਿਰਾਦਰ ਕਰਕੇ ਦੁੱਖਾਂ ਵਿੱਚ ਇਉਂ ਕਿ ਇਉਂ ਗਰਸਿਆ ਹੋਇਆ ਖਾਧਾ ਹੋਇਆ ਆਪਣੇ ਆਪ ਨੂੰ ਦੇਖਦਾ ਜੀਵੇ ਬਾਲਕ ਅਵਸਥਾ ਵਿੱਚ, ਸ਼ਿਸ਼ਨ ਅਵਸਥਾ ਵਿੱਚ, ਜਵਾਨ ਅਵਸਥਾ ਵਿੱਚ ਦੇਖਦਾ ਨਿਰਾਦਰ ਆਪਣਾ ਹੁੰਦਾ, ਅਪਮਾਨ ਆਪਣਾ ਹੁੰਦਾ, ਇਉਂ ਗਰਸੇ ਕਿ ਗਰਸਿਆ ਹੁੰਦਾ, ਫੜਿਆ ਹੁੰਦਾ, ਖਾਧਾ ਹੁੰਦਾ, ਆਵਾਜ਼ ਦੁੱਖ ਗਾਵ ਹੈ। ਅਤੇ ਉਹ ਜਿਹੜਾ ਨਿਰਾਦਰ ਸਾਰਦਾ ਕਹਿੰਦੇ ਉਸਦੋਂ ਪਿੱਛੋਂ ਦੁੱਖ ਕਥਨ ਨਹੀਂ ਕੀਤਾ ਜਾ ਸਕਦਾ, ਆਵਾਜ਼ ਦੁੱਖ ਗਾਵ ਹੈ। ਉਹ ਜਿਹੜਾ ਦੁੱਖ ਆ ਕਥਨ ਤੋਂ ਕਹਿਣ ਤੋਂ ਪਰੇ ਗਾਵਿਆ ਗਾਵਿਆ ਕਈ ਗਾਵਿਆ ਜਾਂਦਾ ਗਿਆ ਜਾਂਦਾ, ਆਵਾਜ਼ ਨਾ ਕਿਹਾ ਜਾਣ ਵਾਲਾ ਦੁੱਖ ਗਾਵ ਕਈ ਗਾਵਿਆ ਜਾਂਦਾ। ਅਸਾਧ ਬ੍ਰਿਧ ਭਾਵ ਹੈ ਜੋ ਸਾਧਿਆ ਨਾ ਜਾਣ ਵਾਲਾ, ਭਾਵ ਕਿਹਾ ਨਹੀਂ ਜਾ ਸਕਦਾ, ਬ੍ਰਿਧ ਭਾਵ ਹੈ, ਬ੍ਰਿਧ ਭਾਵ ਹੈ, ਭਾਵ ਬ੍ਰਿਧ ਕੀ ਸਾਧਿਆ ਨਾ ਜਾਣ ਵਾਲਾ ਦੁੱਖ, ਭਾਵ ਜਿਹੜਾ ਰੁਕੀ ਕੰਟਰੋਲ ਨਹੀਂ ਹੋ ਸਕਦਾ, ਰੋਕਿਆ ਨਹੀਂ ਜਾ ਸਕਦਾ। ਅਤੇ ਬ੍ਰਿਧ ਭਾਵ, ਬ੍ਰਿਧ ਭਾਵ ਦਾ ਅਰਥ ਕੀ ਆ, ਵੱਧਦਾ ਹੀ ਜਾਂਦਾ, ਮਤਲਬ ਰੋਜ਼ ਦਾ ਰੋਜ਼ ਦੁੱਖ ਵੱਧਦਾ ਹੀ ਜਾਂਦਾ। ਇਸ ਤਰ੍ਹਾਂ ਦਾ ਬ੍ਰਿਧ ਭਾਵ ਹੁੰਦਾ ਵੀ ਸਾਧਿਆ ਜਾਣ ਵਾਲਾ ਨਾ ਸਾਧਿਆ ਜਾਣ ਵਾਲਾ ਦੁੱਖ, ਅਤੇ ਬ੍ਰਿਧ ਭਾਵ ਵੱਧਦਾ ਜਾਂਦਾ, ਬ੍ਰਿਧ ਭਾਵ ਵਿੱਚ ਹੁੰਦਾ ਉਹ ਦੁੱਖ ਦਾ ਰੋਜ਼ ਰੋਜ਼ ਵੱਧਦਾ ਜਾਂਦਾ, ਮੇਰੇ ਨਾਲ ਬਣ ਕੀ ਗਿਆ, ਮੇਰੇ ਨਾਲ ਹੋ ਕੀ ਗਿਆ, ਇਸ ਤਰ੍ਹਾਂ ਚਿੰਤਾਵਾਂ ਬਣੀਆਂ ਕਰਦਾ ਹੈ। ਚੌਪਈ ਤੀਨ ਅਵਸਥਾ ਤੀਨ ਕਾਲ ਮੈਂ, ਹੁਣ ਚੌਪਈ ਵਿੱਚ ਉਚਾਰਦੇ ਹਾਂ, ਤਿੰਨ ਅਵਸਥਾ ਬਾਲਕ, ਬਾਲ, ਜਵਾਨੀ ਔਰ ਬਿਰਧ। ਬਾਲਕ ਅਵਸਥਾ, ਬਿਰਧ ਬੁਢੇਪੇ ਦੀ ਅਵਸਥਾ ਅਤੇ ਜਵਾਨ ਕੀ ਜਵਾਨੀ ਦੀ ਅਵਸਥਾ। ਇਹ ਤਿੰਨ ਜੋ ਅਵਸਥਾ ਹੈ, ਤਿੰਨ ਕਾਲਮ ਹੈ ਅਤੇ ਭੂਤ ਭਵਿੱਖ ਵਰਤਮਾਨ ਜਿਹੜਾ ਚੱਲ ਰਿਹਾ, ਭਵਿੱਖ ਜਿਹੜਾ ਆਉਣ ਵਾਲਾ, ਭੂਤ ਜਿਹੜਾ ਲੰਘ ਗਿਆ, ਇਹ ਤਿੰਨ ਕਾਲ ਸਮੇਂ, ਇਹਨਾਂ ਤਿੰਨਾਂ ਦੇ ਵਿੱਚ ਨਹਿ ਅਵਲੋਕਤ ਸੁੱਖ ਕਤ ਹੂੰ ਮੈਂ। ਇਹਨਾਂ ਤਿੰਨਾਂ ਅਵਸਥਾ ਵਿੱਚ ਅਤੇ ਇਹਨਾਂ ਸਮਿਆਂ ਵਿੱਚ ਕਹਿੰਦੇ ਰੰਚਕ ਮਾਤਰ ਵੀ ਸੁੱਖ ਮੈਂ ਦੇਖਿਆ ਨਹੀਂ ਕਦੇ ਵੀ। ਨਹਿ ਅਵਲੋਕਤ ਸੁੱਖ ਕਤ ਹੂੰ ਮੈਂ, ਕਥੂੰ ਗਈ ਹੈ, ਕਦੇ ਵੀ ਮੈਂ ਇਹਨਾਂ ਤਿੰਨਾਂ ਅਵਸਥਾ ਵਿੱਚ ਸੁੱਖ ਜਿਹੜਾ ਵੇਖਿਆ ਨਹੀਂ, ਨਾ ਤਿੰਨਾਂ ਅਵਸਥਾ ਵਿੱਚ ਨਾ ਤਿੰਨਾਂ ਸਮੇਂ ਵਿੱਚ। ਅੱਜ ਚੀਟੀ ਤੇ ਲੈ ਪਵਜੇ ਤੋਂ ਹੋਰ ਦੱਸਦੇ, ਅੱਜ ਨਾਮ ਬ੍ਰਹਮੇ ਦਾ ਹੈ, ਬ੍ਰਹਮਾ ਤੋਂ ਲੈ ਕੇ ਤੇ ਲੈ ਭਾਵ ਬ੍ਰਹਮਾ ਤੋਂ ਲੈ ਕੇ ਚੀੜੀ ਕੇ ਕੀੜੀ ਤੱਕ, ਬ੍ਰਹਮਾ ਤੋਂ ਲੈ ਕੇ ਆ ਚੀੜੀ ਕੇ ਕੀੜੀ ਤੱਕ ਜਿਤਨੇ ਵੀ ਭਾਵ ਗਈ ਜਗਤ ਦੇ, ਜੇ ਤੋਂ ਕਹੀ ਜਿਤਨੇ ਵੀ ਜਗਤ ਦੇ ਦੇਵਤਿਆਂ ਦੇ ਆਦਿਕ ਜੀ ਦੇਵਤੇ ਜਗਤ ਸਾਰਾ ਕੁਝ ਹੀ ਹੈ ਨਾ, ਸਰਬ ਦੁੱਖ ਕਰ ਸੰਜੋਤ ਤੇ ਤੋ ਸਾਰੇ ਦੁੱਖ ਦੇ ਸਹਿਤ ਹੀ ਦੇਖੇ ਜਾਂਦੇ ਹੈ। ਸਰਬ ਦੁੱਖ ਕਰ ਸੰਜੋਤ ਤੇ ਤੋ ਕੇ ਉਤਨੇ ਹੀ ਦੁੱਖਾਂ ਦੇ ਸਹਿਤ ਕਰਕੇ ਜਿਹੜੇ ਆ ਜਾਣੇ ਜਾਂਦੇ ਹੈ। ਸਾਰੇ ਦੁੱਖ ਕਰ ਸੰਜੋਤ ਤੇ ਤੋ, ਜਿੰਨਾ ਵੀ ਹੈ ਨਾ ਸੰਸਾਰ ਤੋਂ ਲੈ ਕੇ ਦੇਵਤਿਆਂ ਦੇ ਤੱਕ ਹੈ, ਬ੍ਰਹਮਾ ਤੋਂ ਲੈ ਕੀੜੀ ਤੋਂ ਲੈ ਕੇ ਪਾਵੇ ਸਲੋਤ ਲੈ ਕੇ ਬ੍ਰਹਮਪੁਰੀ ਤੱਕ ਸਾਰੇ ਦੁੱਖਾਂ ਦਾ ਹੀ ਸੰਯੁਕਤ ਦੁੱਖਾਂ ਦੇ ਸਹਿਤ ਹੀ ਦੱਸੇ ਜਾਂਦੇ, ਤੇ ਤੋਂ ਕਿ ਉਤਨੇ ਸਾਰੇ ਦੁੱਖਾਂ ਦੇ ਸਹਿਤ ਹੀ ਹੈ, ਇਹ ਕੋਈ ਸੁੱਖ ਨਹੀਂ ਹੈ। ਸਾਰੇ ਸਵਰਗ ਦੇ ਹਾਲ ਵਿੱਚ ਵੀ ਬੁਰਾ ਹਾਲ ਹੀ ਆ, ਈਰਖਾ ਕਿਤੇ ਜਾਂਦੀ ਇੰਦਰ ਦੇਵਤੇ ਹੁਣਾਂ ਦੀ। ਸੋ ਉਹੀ ਗੱਲ ਕਹਿ ਰਹੇ, ਸੁੱਖ ਸਰੂਪ ਹੈ ਇੱਕ ਨਿਜਾਤਮ। ਇਸ ਕਰਕੇ ਭਰਤਰੀ ਜੀ ਕਹਿੰਦੇ ਆ, ਮੈਂ ਕਹਿੰਦਾ ਹੈ ਲੋਕੋ, ਸੁੱਖ ਸਰੂਪ ਤੇ ਹੈ ਇੱਕੋ ਹੀ ਨਿਜਾਤਮ, ਆਪਣਾ ਆਤਮ, ਆਪਣਾ ਆਪ, ਆਪਣਾ ਆਪ ਹੀ ਇੱਕ ਸੁੱਖ ਸਰੂਪ ਹੈ। ਭਾਵ ਆਤਮਾ ਸੁੱਖ ਸਰੂਪ ਹੈ, ਬਾਕੀ ਆਤਮਾ ਤੋਂ ਪਿੱਛੇ ਜੋ ਅਗਿਆਨ ਤੋਂ ਕਾਰਨ ਸੂਖਮ ਸਥੂਲ ਸਰੀਰ ਪੈਦਾ ਹੁੰਦੇ ਤੋਂ ਤੇ ਸਾਰਾ ਦੁੱਖ ਹੀ ਹੈ ਜਿਹੜੇ ਇਹਦੇ ਨਾਲ ਚੀਜ਼ਾਂ ਜੁੜੀਆਂ। ਆਤਮਾ ਤੇ ਵਿਆਪਕ ਹੁੰਦਿਆਂ ਹੋਇਆਂ ਨਿਰਲੇਪ ਹੈ, ਅਲੇਪ ਹੈ, ਉਹੀ ਸੁੱਖ ਸਰੂਪ ਹੈ ਇੱਕ ਨਿਜਾਤਮ, ਨਿਜਾਤਮਾ ਆਪਣਾ ਆਪ। ਇਤਰ ਦੁੱਖ ਮੈਂ ਸਰਬ ਸਰਬ ਅਨਾਤਮ, ਤੇ ਇਤਰ ਦੁੱਖ ਮੈਂ ਇਹ ਤੋਂ ਬਿਨਾਂ ਜੋ ਸਾਰਾ ਅਨਾਤਮ ਹੈ, ਇਤਰ ਭਾਵ ਆਤਮਾ ਤੋਂ ਵੱਖਰਾ ਸਾਰਾ ਹੀ ਜਿਹੜਾ ਸੰਸਾਰ ਆ ਇਹ ਦੁੱਖ ਰੂਪ ਆ ਅਤੇ ਮਿੱਥਿਆ ਰੂਪ ਆ। ਠੀਕ ਹੈ ਜੀ। ਇਤਰ ਦੁੱਖ ਮੈਂ ਸਰਬ ਅਨਾਤਮ, ਇਤਰ ਨਾਮ ਹੋਰ ਦਾਨ ਦਾ, ਹੋਰ ਕਹਿੰਦੇ ਜਿਹੜਾ ਸਾਰਾ ਕੁਝ ਹੈ ਨਾ ਉਹ ਤੇ ਅਨਾਤਮ ਆ, ਆਤਮਾ ਤੋਂ ਬਿਨਾਂ ਜੋ ਕੁਝ ਵੀ ਸਭ ਅਨਾਤਮ ਆ। ਜਿੰਨਾ ਵੀ ਮਨ ਬੁੱਧ ਚਿੱਤ ਅਹੰਕਾਰ ਸਰੀਰ ਪਦਾਰਥ ਜੋ ਕੁਝ ਸ੍ਰਿਸ਼ਟੀ ਵਿੱਚ ਦਿਸ ਰਿਹਾ ਸਾਰਾ ਸੰਸਾਰ ਹੀ ਲਾ ਲਓ, ਇਹ ਅਨਾਤਮ ਆ ਤੇ ਦੁੱਖ ਰੂਪ ਆ, ਕਿਉਂਕਿ ਆਤਮਾ ਸੁੱਖ ਸਰੂਪ ਹੈ, ਬਾਕੀ ਨਹੀਂ ਕੋਈ ਸੁੱਖ ਸਰੂਪ, ਬਾਕੀ ਸਭ ਦੁੱਖ ਰੂਪ ਹੈ। ਇਸ ਕਿਉਂਕਿ ਜਿਹੜੇ ਪਦਾਰਥ ਸਦਾ ਸਥਰ ਨਹੀਂ ਰਹਿਣੇ ਉਹਦੇ ਦੁੱਖ ਰੂਪ ਹੈ ਹੀ, ਜੋ ਸਦਾ ਸਥਰ ਰਹੇ ਉਹ ਸੁੱਖ ਰੂਪ ਹੁੰਦਾ, ਉਹ ਅੱਗੇ ਆਈ ਗਏ ਆਏਗਾ ਹੀ ਅੱਗੇ ਦੱਸ ਰਹੇ ਆ। ਤਾਂ ਸੁੱਖ ਰਿਤੇ ਕਿਤੇ ਸੁੱਖ ਜੋ ਲਵ, ਤਾਂ ਸੁੱਖ ਰਿਤੇ ਤਾਂ ਭਾਵ ਉਸ ਆਤਮ ਸੁੱਖ ਤੋਂ, ਰਿਤੇ ਕਹੀਏ ਬਿਨਾਂ, ਰਿਤ ਦਾ ਅਰਥ ਲਾਉਣਾ ਬਿਨਾਂ, ਉਸ ਸੁੱਖ ਤੋਂ ਬਿਨਾਂ ਭਾਵ ਉਸ ਆਤਮ ਸੁੱਖ ਤੋਂ ਬਿਨਾਂ ਕਿਤੇ ਸੁੱਖ ਜੋ ਲਵ, ਜੋ ਕਿਤੇ ਦੇ ਕਿਧਰੇ ਵੀ ਸੁੱਖ ਲਵ ਕਹੀਏ, ਲੇਸ਼ ਮਾਤਰ ਜਰਾ ਮਾਤਰ ਵੀ ਸੁੱਖ ਨਹੀਂ ਹੈ। ਜੋ ਤਾਂ ਸੁੱਖ ਰਿਤੇ ਕਿਤੇ ਸੁੱਖ ਜੋ ਲਵ, ਤਿਸ ਤਾਂ ਕਹੀਏ ਉਸ ਆਤਮਾ ਤੋਂ ਬਿਨਾਂ ਉਸ ਆਤਮਾ ਦੇ ਸੁੱਖ ਤੋਂ ਬਿਨਾਂ, ਜਿਹੜਾ ਰਿਤ ਦਾ ਅਰਥ ਲਾਉਣਾ ਬਿਨਾਂ, ਕਿਤੇ ਸੁੱਖ ਜੋ ਲਾਵ ਹਨ, ਜੋ ਸੁੱਖ ਆ ਉਹ ਲਾਵ ਕਈ ਲੇਸ਼ ਮਾਤਰ ਵੀ ਕਿਤੇ ਹੈ ਨਹੀਂ, ਜਰਾ ਮਾਤਰ ਵੀ ਹੈ ਨਹੀਂ। ਤਾਂ ਤੁਮ ਭਾਨੋ ਜਨੋ ਨਿਜ ਅਨੁਭਵ, ਹੇ ਜਨੋ ਹੇ ਜਨੋ, ਤਾਂ ਤੁਸੀਂ ਤੋ ਤੁਮ ਤਾਂ ਤੁਸੀਂ ਭਾਨੂੰ ਕਹੀਏ, ਕਹੋ ਕਹੋ ਕਿ ਨਿੱਜ ਅਨੁਭਵ, ਆਪਣੇ ਅਨੁਭਵ ਦੀ ਗੱਲ, ਤਾਂ ਤੁਸੀਂ ਆਪਣੇ ਅਨੁਭਵ ਦੀ ਗੱਲ ਆਖੋ ਕਿ ਅਨੁਭਵ ਕੀ, ਆਪਣਾ ਆਤਮਾ ਨੂੰ ਜਾਣਨਾ ਇਹੀ ਅਨੁਭਵ ਮੁੱਖ ਆ। ਤਾਂ ਤੁਸੀਂ ਆਪਣੇ ਮਨ ਬੁੱਧੀ ਦੁਆਰਾ ਦੇ ਕਰ ਕਹੋ ਕਿ ਹੋਰ ਕਿਤੇ ਸੁੱਖ ਨਹੀਂ ਹੈ। ਇਹ ਤਾਂ ਤੁਸੀਂ ਵਿਚਾਰ ਕਰਕੇ ਵੇਖ ਲਓ ਆਪਣੇ ਅਨੁਭਵ ਦੇ ਨਾਲ, ਅਤੇ ਤੁਸੀਂ ਜਿਹੜਾ ਤਾਂ ਤੁਸੀਂ ਕਹੋ ਸਾਰਿਆਂ ਨੂੰ ਵੀ ਆਪਣੇ ਅਨੁਭਵ ਨਾਲ, ਤੁਸੀਂ ਸਾਰਿਆਂ ਨੂੰ ਕਹੋ ਵੀ ਆਤਮਾ ਦੇ ਸੁੱਖ ਤੋਂ ਬਿਨਾਂ ਹੋਰ ਕੋਈ ਸੁੱਖ ਨਹੀਂ ਹੈ। ਗੁਰਬਾਣੀ ਵਿੱਚ ਆਉਂਦਾ, ਸੁੱਖ ਨਾ ਹੀ ਰੇ ਹਰ ਭਗਤ ਬਿਨਾਂ। ਪਰਮੇਸ਼ਰ ਦੀ ਭਗਤੀ ਕੀ ਤਾਂ ਨਿੱਜ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਅਤੇ ਨਿੱਜ ਸਰੂਪ ਦੀ ਪ੍ਰਾਪਤੀ ਹੋਗੀ ਤਾਂ ਹੀ ਸੁੱਖ, ਉੱਦਾਂ ਸੁੱਖ ਕਿੱਥੇ ਹੈ। ਜੋ ਤੁਮ ਸੁੱਖ ਕੇ ਪ੍ਰਾਪਤ ਕਰਨ, ਤੁਮ ਭਾਵ ਤੁਸੀਂ, ਜੋ ਵੀ ਸੁੱਖ ਦੇ ਪ੍ਰਾਪਤੀ ਦੇ ਵਾਸਤੇ ਤੁਸੀਂ ਜੋ ਸੁੱਖ ਦੀ ਪ੍ਰਾਪਤੀ ਵਾਸਤੇ ਸਾਧਨ ਕਰਦੇ ਹੋ, ਮੰਨ ਲਓ ਜੋ ਕੁਝ ਵੀ, ਜੇ ਤੁਸੀਂ ਕੋਈ ਸੁੱਖ ਦੀ ਪ੍ਰਾਪਤੀ ਵਾਸਤੇ ਸਾਧਨ ਕਰਦੇ ਹੋ, ਤੇ ਸੁਣੋ, ਸਹੁ ਦੁੱਖ ਤੇ ਦੁੱਖ ਤਰ ਧਾਰਨ ਸਹੁ। ਅਤੇ ਜਦੋਂ ਉਹ ਸਾਧਨ ਕਰੀਦਾ, ਜਿਹੜੇ ਸਾਧਨ ਨੂੰ ਕਰਕੇ ਸੁੱਖ ਚਾਹੁੰਦੇ ਹਾਂ ਆਪਾਂ, ਕੋਈ ਵੀ ਕੰਮ ਜਿਹੜਾ ਕਰਨਾ ਉਹ ਸਾਧਨ ਹੀ ਹੁੰਦਾ ਵੀ ਆਹ ਕਰਾਂਗੇ ਤਾਂ ਸੁੱਖ ਹੋ ਜਾਊਗਾ। ਅਤੇ ਉਹ ਜਿਹੜਾ ਸਾਧਨ ਕਰੀਦਾ, ਪਹਿਲਾਂ ਤਾਂ ਸਾਧਨ ਸਮੇਂ ਦੇ ਵਿੱਚ ਪੈਦਾ ਹੁੰਦਾ ਦੁੱਖ, ਫਿਰ ਉਸ ਦੁੱਖ ਦੇ ਤੋਂ ਵੀ ਭਿਆਨਕ ਦੁੱਖ ਉਸ ਤੋਂ ਪਿੱਛੋਂ ਸਹਾਰਦੇ ਹਾਂ। ਸਹੁ ਦੁੱਖ ਤੇ ਦੁੱਖ ਤਰ ਧਾਰਨ, ਧਾਰਨ ਨਾ ਭਿਆਨਕ ਦਾ, ਸਹੁ ਦੁੱਖ ਤੇ ਦੁੱਖ ਤੋਂ ਵੀ ਦੁੱਖ ਤਰ, ਜਿਹੜਾ ਭਿਆਨਕ ਕਠਿਨ ਦੁੱਖ ਹੈ ਉਹ ਤੁਸੀਂ ਸਹੁ ਕੇ ਸਹਾਰਦੇ ਹੋ। ਉਹ ਕਿੱਦਾਂ ਵੀ ਪਹਿਲਾਂ ਜਦੋਂ ਪਦਾਰਥ ਦੇ ਸਾਧਨ ਸਮੇਂ ਵਿੱਚ ਜਦੋਂ ਆਪਾਂ ਸਾਧਨਾ ਕਰਦੇ ਹਾਂ, ਦੇਸਾਂ ਪ੍ਰਦੇਸਾਂ ਵਿੱਚ ਜਾਂਦੇ ਹਾਂ, ਸਾਧਨਾ ਹੀ ਹਨ ਪਦਾਰਥਾਂ ਦੇ ਵਾਸਤੇ, ਅਤੇ ਉੱਥੇ ਪ੍ਰਦੇਸਾਂ ਵਿੱਚ ਜਾ ਕੇ ਦੁੱਖ ਭੁੱਖ ਸਹਾਰਦੇ ਹਾਂ ਵੀ ਕੁਝ ਪੈਸਾ ਪ੍ਰਾਪਤ ਹੋਊਗਾ। ਪਹਿਲਾਂ ਤਾਂ ਉਹ ਦੁੱਖ ਸਹਿਆ, ਅਤੇ ਜਦੋਂ ਉਹ ਪੈਸਾ ਉਹ ਪਦਾਰਥ ਪ੍ਰਾਪਤ ਹੋ ਗਿਆ, ਅਤੇ ਜਦੋਂ ਉਹ ਪੈਸਾ ਪਦਾਰਥ ਸਾਡੇ ਕੋਲ ਆਇਆ ਤਾਂ ਸਾਡੇ ਕੋਲ ਚੜਿਆ ਜਾਂਦਾ, ਖਤਮ ਹੋ ਜਾਂਦਾ, ਅਤੇ ਉਹ ਤੋਂ ਵੀ ਬੜਾ ਭਾਰੀ ਵੱਡਾ ਦੁੱਖ ਹੁੰਦਾ। ਸੋਚਦੇ ਹਾਂ ਵੀ ਉਹ ਕਿੰਨੀ ਮਿਹਨਤ ਕਰਕੇ ਕਿੱਥੇ ਗਏ ਸੀ ਪੈਸੇ ਵਾਸਤੇ, ਹੁਣ ਉਹ ਪੈਸਾ ਵੀ ਨਹੀਂ ਰਿਹਾ, ਫਿਰ ਦੂਣਾ ਦੁੱਖ ਹੁੰਦਾ। ਤਾਂ ਕਰਕੇ ਇੱਥੇ ਉਹੀ ਗੱਲ ਕਹਿ ਰਹੇ ਆ ਵੀ ਸਹੋ ਦੁੱਖ ਤੇ ਦੁੱਖ ਤਰ ਧਾਰਨ, ਤੁਸੀਂ ਵੀ ਜੋ ਵੀ ਸੁੱਖ ਦੀ ਪ੍ਰਾਪਤੀ ਦੇ ਵਾਸਤੇ ਅਤੇ ਦੁੱਖ ਤੋਂ ਵੀ ਬੜੇ ਭਿਆਨਕ ਦੁੱਖ ਭੋਗਦੇ ਹੋ, ਜੋ ਤੁਸੀਂ ਸੁੱਖ ਦੇ ਪ੍ਰਾਪਤੀ ਕਾਰਨ ਵੀ ਚਲੋ ਸੁੱਖ ਪ੍ਰਾਪਤ ਹੋ ਸਾਧਨ ਕਰ ਲਈਏ, ਫਿਰ ਉਹ ਸਾਧਨ ਸਮੇਂ ਦੁੱਖ ਭੋਗਦੇ ਹੋ, ਫਿਰ ਸਾਧਨ ਤੇ ਕਰਨ ਦੇ ਪਿੱਛੋਂ ਜੋ ਪਦਾਰਥ ਪ੍ਰਾਪਤ ਹੋਇਆ ਉਹਦਾ ਦੁੱਖ ਸਹਾਰਦੇ ਹੋ, ਦੁੱਖ ਤੋਂ ਦੁੱਖ ਭਿਆਨਕ ਦੁੱਖ ਸਹਾਰਦੇ ਹੋ। ਮਰਨ ਪਰਯੰਤ ਕਸ਼ਟ ਅਦਭਾਵੋ, ਫਿਰ ਜਨਮ ਤੋਂ ਲੈ ਕੇ ਮਰਨ ਤੱਕ ਅੰਤ ਤੱਕ ਕਸ਼ਟ ਬਹੁਤ ਪਾਉਂਦੇ। ਠੀਕ ਹੈ ਜੀ। ਇਸ ਪ੍ਰਕਾਰ ਜਨਮ ਤੋਂ ਲੈ ਕੇ ਮਰਨ ਪਰਯੰਤ ਤੱਕ ਦੁੱਖ ਨੂੰ ਹੀ ਪਾਉਂਦੇ ਹੋ। ਸੁਖੀ ਸਵੈ ਮੁਖ ਤੇ ਕਵੀ ਨਾ ਗਾਵੋ, ਵੀ ਮੈਂ ਸੁਖੀ ਹਾਂ ਇਹ ਸਵੈ ਕਹੀ ਆਪਣੇ ਮੁਖ ਤੋਂ ਕਦੀ ਨਹੀਂ ਤੁਸੀਂ ਗਾਉਂਦੇ, ਤੁਸੀਂ ਸੁਖ ਕਥਨ ਕਦੇ ਨਹੀਂ ਕਰਦੇ। ਕਿਉਂ? ਕਿਉਂਕਿ ਪਹਿਲਾਂ ਦੇ ਇੰਨੇ ਹੁਣ ਲੋਕ ਯਤਨ ਕਰਦੇ ਹੀ ਆ, ਪਹਿਲਾਂ ਤਾਂ ਪੈਸਾ ਧੇਲਾ ਔਖਿਆਂ ਹੋ ਕੇ ਇਕੱਠਿਆਂ ਕਰਕੇ ਲਾਉਂਦੇ ਆ ਬਾਹਰ ਜਾਣ ਲਈ, ਫਿਰ ਉੱਥੇ ਜਾ ਕੇ ਵੀ ਜਦੋਂ ਬੜਾ ਦੁੱਖ ਆ ਜਾਂਦਾ ਫਿਰ ਉੱਥੋਂ ਭੱਜਦੇ, ਅਤੇ ਉੱਥੇ ਵੀ ਉਹ ਪੈਸਾ ਬਰਬਾਦ ਹੋ ਜਾਂਦਾ। ਇਸ ਪ੍ਰਕਾਰ ਦੁੱਖ ਹੀ ਦੁੱਖ, ਇੱਕ ਪਦਾਰਥ ਨੂੰ ਪਾਉਣ ਵਾਸਤੇ ਪਹਿਲਾਂ ਦੁੱਖ ਸਾਰੇ, ਜੋ ਪਦਾਰਥ ਜਿਹੜਾ ਪਾਇਆ ਜੋ ਚੱਲ ਗਿਆ ਫਿਰ ਹੋਰ ਦੁੱਖ। ਅਤੇ ਕਦੀ ਤੁਸੀਂ ਆਪਣੇ ਆਪ ਨੂੰ ਸੁਖੀ ਸਵੈ ਮੁੱਖ 'ਤੇ ਕਵੀ ਨਾ ਗਾਓ, ਸੁਖੀ ਹਾਂ ਅਸੀਂ। ਇਸ ਤਰ੍ਹਾਂ ਆਪਣੇ ਮੁੱਖ ਤੋਂ ਕਦੀ ਨਹੀਂ ਤੁਸੀਂ ਗਾਉਂਦੇ। ਦੋਹਰਾ ਜਿਤ ਸੁਖ ਸਤ ਲੋਕ ਲਓ ਤੇਤੇ ਦੇਤ ਕਲੇਸ਼। ਹੁਣ ਦੋਹਰਾ ਲਿਖਦੇ ਹਾਂ, ਇਹ ਤੋਂ ਇਹ ਸਿੱਧ ਹੁੰਦਾ ਵੀ ਚਲੋ ਇਸ ਲੋਕ, ਜਿੱਦਾਂ ਤੁਸੀਂ ਕਹਿ ਰਹੇ ਹੋ ਭਰਥਰੀ ਮਹਾਰਾਜ, ਇਸ ਲੋਕ ਵਿੱਚ ਤਾਂ ਚਲੋ ਠੀਕ ਸੁੱਖ ਨਹੀਂ ਹੈਗਾ, ਪਰੰਤੂ ਸਵਰਗ ਦੀ ਜਿਹੜੀ ਹੈ ਬ੍ਰਹਮ ਲੋਕ ਦੀ ਪ੍ਰਾਪਤੀ ਆ, ਅਤੇ ਉਹਦੇ ਪਦਾਰਥਾਂ ਵਿੱਚ ਸੁੱਖ ਹੋਊਗਾ ਹੀ, ਤਾਂ ਉੱਤਰ ਇਹਦਾ ਦੇ ਰਹੇ ਹਾਂ। ਦੋਹਰਾ ਜੇ ਤੇ ਸੁੱਖ ਸਤ ਲੋਕ ਲਓ, ਇਸ ਸੁਣੋ ਕਹਿੰਦੇ ਇਸ ਭਾਵ ਇਹ ਮਾਤ ਲੋਕ ਅਤੇ ਜਿਹੜੇ ਸਵਰਗ ਲੋਕ ਦੀ ਗੱਲ ਕਰਦੇ, ਉੱਥੋਂ ਲੈ ਸਵਰਗ ਲੋਕ ਤੋਂ ਲੈ ਕੇ ਸੱਤ ਲੋਕ ਭਾਵ ਬ੍ਰਹਮ ਲੋਕ ਲਓ ਕਹੀਏ ਤੱਕ, ਜੇਤੇ ਸੁੱਖ ਜਿਤਨੇ ਵੀ ਪਦਾਰਥਾਂ ਦੇ ਸੁੱਖ ਆ, ਜਿਤਨੇ ਪਦਾਰਥਾਂ ਦੇ ਸੁੱਖ ਨਾ, ਸੱਤ ਲੋਕ ਲਓ ਭਾਵ ਸੱਤ ਲੋਕ ਬ੍ਰਹਮ ਲੋਕ ਤੱਕ, ਮਤਲਬ ਇਸ ਮਾਤ ਲੋਕ ਤੋਂ ਲੈ ਕੇ ਵਿੱਚੇ ਸਵਰਗ ਆ ਗਿਆ, ਵਿੱਚੇ ਹੀ ਬ੍ਰਹਮ ਲੋਕ ਆ ਗਿਆ, ਬ੍ਰਹਮ ਲੋਕ ਤੱਕ ਬ੍ਰਹਮਾ ਦੀ ਪੁਰੀ ਤੱਕ ਜਾਂ ਵਿਸ਼ਨੂਪੁਰੀ ਤੱਕ, ਕਿਉਂ ਬ੍ਰਹਮ ਲੋਕ ਵਿਸ਼ਨੂਪੁਰੀ ਨੂੰ ਕਿਹਾ ਜਾਂਦਾ। ਤੇਤੇ ਦੇਤ ਕਲੇਸ਼, ਕਹਿੰਦੇ ਤੇਤੇ ਗਏ ਤਤਨੇ ਹੀ ਪਾਉਤ ਨੇ ਹੀ ਕਲੇਸ਼, ਕਲੇਸ਼ ਹੀ ਦੇਤ ਕਹੀਏ ਦਿੰਦੇ ਆ, ਦੁੱਖ ਹੀ ਦੇਣ ਵਾਲੇ ਹੈ। ਸੁਣ ਲਓ ਆਤਮ ਸੁੱਖ ਤੇ ਰਿਤੇ, ਆਤਮਾ ਸੁੱਖ ਤੋਂ ਰਿਤੇ ਕਹੀਏ ਬਿਨਾਂ, ਆਤਮਾ ਸੁੱਖ ਤੋਂ ਬਿਨਾਂ, ਆਤਮ ਸੁੱਖ ਤੇ ਰਿਤੇ ਸੁੱਖ ਕਿਤੇ ਨਹੀਂ ਲਵ ਲੇਸ਼। ਆਤਮ ਸੁੱਖ ਤੋਂ ਬਿਨਾਂ ਜਿਹੜਾ ਕਿਤੇ ਵੀ ਸੁੱਖ ਆ ਉਹ ਨਹੀਂ ਹੈ ਲਵ ਲੇਸ਼, ਭਾਵ ਜਰਾ ਮਾਤਰ ਵੀ, ਥੋੜ੍ਹਾ ਮਾਤਰ ਵੀ, ਕਿਣਕਾ ਮਾਤਰ ਵੀ। ਆਤਮਾ ਸੁੱਖ ਤੋਂ ਬਿਨਾਂ ਕਿਤੇ ਸੁੱਖ ਨਹੀਂ ਹੈ, ਵੇਖ ਲਓ ਕਿੱਡੀ ਵੱਡੇ ਅਗਿਆਨ ਦੀ ਗੱਲ ਆ। ਮਤਲਬ ਜਿਹਨੂੰ ਆਤਮ ਸੁੱਖ ਆ ਗਿਆ ਉਹਨੂੰ ਸਾਰੇ ਸੁੱਖ, ਜਿਹਨੂੰ ਆਤਮਾ ਸੁੱਖ ਨਹੀਂ ਆ ਉਹ ਜੋ ਮਰਜ਼ੀ ਕਰੀ ਜਾਵੇ, ਭਾਵੇਂ ਮੁਕਤੀਆਂ ਪਾਲੇ ਚਾਰ, ਤਾਂ ਵੀ ਸੁੱਖ ਨਹੀਂ ਹੋਣ ਵਾਲਾ ਅਸਲ ਵਿੱਚ, ਕਿਉਂਕਿ ਬ੍ਰਹਮ ਲੋਕ ਦੇ ਭੋਗ ਸੱਚ ਆ, ਹਾਂਜੀ, ਅਤੇ ਸੁੱਖ ਰੂਪ ਹੈ, ਅਤੇ ਉਹਨਾਂ ਵਿੱਚ ਦੁੱਖ ਦੀ ਪ੍ਰਾਪਤੀ ਤੁਸੀਂ ਕਹਿ ਰਹੇ ਹੋ ਭਰਥਰੀ ਮਹਾਰਾਜ, ਇਹ ਕਿਸ ਤਰ੍ਹਾਂ ਕਥਨ ਕੀਤੀ ਆ। ਮਤਲਬ ਤੁਸੀਂ ਸਮਝ ਲਓ ਵੀ ਵੇਖੋ ਇੱਥੋਂ ਇਹਦੇ ਵਿੱਚ ਇਹ ਕਹਿ ਦਿੱਤਾ ਵੀ ਬ੍ਰਹਮ ਲੋਕ ਦੇ ਜਿਹੜੇ ਭੋਗ ਆ ਉਹ ਸੱਚੇ ਆ ਅਤੇ ਸੁੱਖ ਰੂਪ ਆ, ਤੁਸੀਂ ਉਹਦਾ ਵਿੱਚ ਦੁੱਖ ਦੀ ਪ੍ਰਾਪਤੀ ਕਿਸ ਤਰ੍ਹਾਂ ਕਥਨ ਕੀਤੀ ਹੈ, ਅਤੇ ਇਹਦਾ ਵੀ ਜਵਾਬ ਇਹ ਆ। ਵੇਖੋ ਜਿਨ੍ਹਾਂ ਨੇ ਪੜ੍ਹਿਆ ਸੁਣਿਆ ਵੀ ਜੋ ਸੱਤ ਵਸਤੂ ਹੁੰਦੀ ਹੈ ਨਾ ਸੱਚੀ ਵਸਤੂ, ਉਹ ਸਦਾ ਇੱਕ ਰਸ ਰਹਿੰਦੀ ਜਿਵੇਂ ਆਤਮਾ, ਅਤੇ ਸਾਰਿਆਂ ਨੂੰ ਇੱਕ ਸਮਾਨ ਹੁੰਦੀ ਹੈ। ਜਿਸ ਤਰ੍ਹਾਂ ਚੇਤਨ ਆ, ਚੇਤਨ ਸਮਾਨ ਇੱਕ ਰਸ, ਹੁਣ ਆਤਮਾ ਇੱਕ ਸਮਾਨ ਹੈ, ਠੀਕ ਹੈ, ਸਾਰੇ ਵਿੱਚ ਸਰਬ ਵਿਆਪੀ ਆ, ਕਿਸੇ ਵਿੱਚ ਵਾਧ ਕਰਨਾ ਘਾਟ ਵਾਧ, ਘਾਟ ਵਾਧ ਹੋਤ ਹੈ, ਘੱਟ ਵੱਧ ਨਹੀਂ ਹੈਗੀ ਬਿਲਕੁਲ ਵੀ। ਫਿਰ ਇੱਕ ਰਸ ਆ, ਸਾਰਿਆਂ ਨੂੰ ਇੱਕ ਸਮਾਨ ਹੈ, ਅਤੇ ਸਾਰਿਆਂ ਵਿੱਚ ਇੱਕ ਸਮਾਨ ਵਿਆਪੀ ਹੋਈ ਹੈ ਆਤਮਾ, ਹਾਂਜੀ। ਅਤੇ ਬ੍ਰਹਮ ਲੋਕ ਦੇ ਪਦਾਰਥ ਬਿਲਕੁਲ ਨਹੀਂ ਇਸ ਤਰ੍ਹਾਂ ਦੇ ਹੈਗੇ, ਅਤੇ ਚੇਤਨ, ਚੇਤਨ ਤੋਂ ਵੱਖਰਾ ਹੋਰ ਕੋਈ ਵਸਤੂ ਸੱਚ ਅਤੇ ਸੁੱਖ ਰੂਪ ਹੈ ਨਹੀਂ। ਇਹ ਗੱਲ ਨੂੰ ਜਿਹੜੀ ਵੇਦ ਆ, ਵੇਦ ਦਾ ਸਿਧਾਂਤ ਆ ਉਹ ਦਿਖਾਉਂਦੇ ਆ, ਅਤੇ ਗੱਲ ਵੀ ਵਿਚਾਰ ਵੀ ਬਿਲਕੁਲ ਸਹੀ ਆ ਕਿ ਆਤਮਾ ਦੇ ਸੁੱਖ ਤੋਂ ਬਿਨਾਂ ਹੋਰ ਕੋਈ ਸੁੱਖ ਨਹੀਂ ਹੈ। ਪਿੱਛੇ ਵੀ ਆਪਣੇ ਦੋਹਰਿਆਂ 'ਚ ਆਪਾਂ ਪੜ੍ਹ ਆਏ ਹਾਂ, ਬ੍ਰਹਮ ਲੋਕ ਦੇ ਵਿੱਚ ਕੀ ਆ ਵੀ ਚਾਰ ਪ੍ਰਕਾਰ ਦੇ ਅਧਿਕਾਰੀ ਪੁਰਸ਼ ਵੱਸਦੇ ਆ, ਜਿਹੜੇ ਵਿਸ਼ਨੂੰ ਭਗਵਾਨ ਦੀ ਭਗਤੀ ਕਰਦੇ ਆ, ਬ੍ਰਹਮ ਲੋਕ ਦੀ ਚਾਹਨਾ ਕਰਦੇ ਆ। ਇੱਕ ਸਮੀਪ ਮੁਕਤੀ ਆ, ਇੱਕ ਸਲੋਕ ਮੁਕਤੀ ਆ, ਅਤੇ ਇੱਕ ਜਿਹੜੀ ਹੈ ਉਹ ਸਾਯੁਜ ਮੁਕਤੀ ਆ। ਇਸ ਤਰ੍ਹਾਂ ਚਾਰ ਪ੍ਰਕਾਰ ਦੀਆਂ ਮੁਕਤੀਆਂ ਹੁੰਦੀਆਂ, ਅਤੇ ਬ੍ਰਹਮ ਲੋਕ ਚਾਰ ਪ੍ਰਕਾਰ ਦੇ ਅਧਿਕਾਰੀ ਵੱਸਦੇ ਆ। ਇੱਕ ਜਿਹੜੀ ਇੱਕ ਦੋ ਜਿਹੜੇ ਸਮੀਪ ਮੁਕਤੀ ਵਾਲੇ ਉਹ ਜਿਹੜੇ ਨੇੜੇ ਵਰਤਦੇ ਆ ਭਗਵਾਨ ਜੀ ਦੇ, ਅਤੇ ਇੱਕ ਸਲੋਕ ਵਾਸੀ ਆ, ਸਲੋਕ ਮੁਕਤੀ ਵਾਲੇ, ਅਤੇ ਇੱਕ ਦਾ ਜਿਹੜਾ ਇੱਕ ਆ ਉਹ ਹਰੀ ਸਮਾਨ ਪਰ ਵਿਸ਼ਨੂੰ ਭਗਵਾਨ ਵਰਗਾ ਸਰੂਪ ਇੱਕਣਾ ਦਾ,
ਤੇ ਇੱਕ ਇੱਕਨਾ ਦੀ ਜਿਹੜੀ ਆ ਉਹ ਹਰੀ ਵਿਸ਼ਨੂੰ ਭਗਵਾਨ ਦੇ ਸਮਾਨ ਵਿਭੂਤੀ ਆ। ਤੇ ਜਿਹੜੇ ਪਰਮੇਸ਼ਰ ਭਾਵ ਵਿਸ਼ਨੂੰ ਭਗਵਾਨ ਦੇ ਨੇੜੇ ਵੱਸਦੇ ਆ, ਵਰਤਦੇ ਆ, ਉਹ ਹਰੀ ਸਮਾਨ ਸਰੂਪ ਹੈ ਜਿਨ੍ਹਾਂ ਦਾ, ਉਹਨਾਂ ਨੂੰ ਦੇਖ ਕੇ ਜਲਦੇ ਆ। ਜਿਹੜੇ ਜੇ ਉਹ ਵੀ ਨੇੜੇ ਸਮੀਪ ਮੁਕਤੀ ਵਾਲੇ ਨੇੜੇ ਵਰਤਦੇ ਆ, ਅਤੇ ਉਹ ਜਦੋਂ ਹਰੀ ਸਮਾਨ ਸਰੂਪ ਹੈ ਜਿਨ੍ਹਾਂ ਦਾ, ਜਿਨ੍ਹਾਂ ਨੇ ਭਾਵ ਉਹ ਮੁਕਤੀ ਪਾਈ ਹੋਈ ਆ ਵੀ ਸਾਡਾ ਸਰੂਪ ਭਗਵਾਨ ਵਰਗਾ ਹੋਵੇ, ਉਹਨਾਂ ਨੂੰ ਵੇਖ ਕੇ ਉਹ ਮੱਚਦੇ ਸੜਦੇ ਆ ਵੀ ਸਾਡਾ ਸਾਡਾ ਕਿਉਂ ਨਹੀਂ ਹੈਗਾ। ਅਤੇ ਜੋ ਸਲੋਕ ਵਾਸੀ ਆ ਭਾਵ ਵਿਸ਼ਨੂੰ ਭਗਵਾਨ ਦੇ ਬ੍ਰਹਮ ਲੋਕ ਵਿੱਚ ਵੱਸਦੇ ਆ, ਉਹ ਹਰੀ ਸਮਾਨ ਜਿਹੜੀ ਵਿਭੂਤੀ ਆ ਜਿਨ੍ਹਾਂ ਪੁਰਸ਼ਾਂ ਨੇ ਪ੍ਰਾਪਤ ਕੀਤੀ ਆ ਵੀ ਜਿਹੋ ਜਿਹੇ ਵਿਸ਼ਨੂੰ ਭਗਵਾਨ ਕੋਲ ਸਾਧਨ ਇਹੋ ਜਿਹੇ ਉਹਨਾਂ ਕੋਲ, ਉਹਨਾਂ ਨੂੰ ਦੇਖ ਕੇ ਉਹ ਸੜਦੇ ਮੱਚਦੇ ਆ। ਅਤੇ ਵਿਸ਼ਨੂੰ ਭਗਵਾਨ ਸਮਾਨ ਸਰੂਪ ਹੈ ਜਿਨ੍ਹਾਂ ਦਾ, ਅਤੇ ਉਹ ਹਰੀ ਭਗਵਾਨ ਦੀ ਜਿਹੜੀ ਸਦਾ ਰਸ ਵਿਭੂਤੀ ਆ ਐਸ ਵਰਜ ਆ, ਉਹਨਾਂ ਨੂੰ ਦੇਖ ਕੇ ਅਤੇ ਉਹਨਾਂ ਸਮਾਨ ਵਿਭੂਤੀ ਦੀ ਇੱਛਾ ਕਰਦੇ ਆ ਵੀ ਸਾਡੇ ਕੋਲ ਇਹ ਹੋਵੇ। ਇਸ ਤਰ੍ਹਾਂ ਹਰੀ ਸਮਾਨ ਜਿਹਨਾਂ ਕੋਲ ਵਿਭੂਤੀ ਐਸ ਵਰਜ ਆ, ਹਾਂਜੀ, ਉਹ ਹਰੀ ਸਮਾਨ ਸਰੂਪ ਦੀ ਇੱਛਾ ਕਰਦੇ ਆ। ਇਸ ਪ੍ਰਕਾਰ ਆਪੋ ਵਿੱਚ ਹੀ ਆਪਣੇ ਤੋਂ ਅਧਿਕ ਬਹੁਤਾ ਦੇ ਕੇ ਦੂਜੇ ਨੂੰ ਆਪਣੇ ਪਾ ਜੋ ਪਦਾਰਥ ਆ, ਜਾਂ ਆਪਣੇ ਪਦਾਰਥ ਜੋ ਨਹੀਂ ਪਦਾਰਥ ਹੈਗਾ ਜਿਹੜਾ ਜਿਹੜਾ ਉਹਨਾਂ ਕੋਲ ਨਹੀਂ ਹੈਗਾ, ਉਸ ਨੂੰ ਜਿਹੜਾ ਪਦਾਰਥ ਉਹਨਾਂ ਕੋਲ ਨਹੀਂ ਹੈਗਾ ਉਸ ਨੂੰ ਦੂਸਰੇ ਪਾਸ ਵੇਖ ਕੇ ਅਤੇ ਦੁੱਖ ਬਣਾਉਂਦੇ ਆ। ਇਸ ਤਰ੍ਹਾਂ ਉਹ ਸੜਦੇ ਮੱਚਦੇ ਵੀ ਸਾਡੇ ਕੋਲ ਕਿਉਂ ਨਹੀਂ ਹੈਗਾ। ਜਦੋਂ ਇਹ ਮੱਚਣਾ ਆ ਤੇ ਫਿਰ ਦੁੱਖ ਰੂਪ ਹੀ ਹੋਇਆ ਨਾ, ਫਿਰ ਸੁੱਖ ਤਨਾ ਨਾ ਹੋਇਆ, ਈਰਖਾ ਵੱਧ ਗਈ, ਤਾਂ ਹੀ ਪਦਾਰਥਾਂ ਵਿੱਚ ਕਲੇਸ਼ ਆ। ਅਤੇ ਇਸ ਪ੍ਰਕਾਰ ਜਿਹੜੇ ਸੱਤ ਲੋਕ ਬ੍ਰਹਮ ਲੋਕ ਦੇ ਪਦਾਰਥ ਵੀ ਦੁੱਖਦਾਈ ਆ। ਅਤੇ ਫਿਰ ਸਾਰਿਆਂ ਦੇ ਜਿਹੜੇ ਪਦਾਰਥ, ਜੇ ਕੋਈ ਵਿਭੂਤੀ ਹੈਗੀ ਉਹ ਸਰੂਪ ਨਹੀਂ ਹੈਗਾ, ਜਿਸ ਕੋਈ ਸਰੂਪ ਹੈਗਾ ਵਾ ਉਹ ਵਿਭੂਤੀ ਨਹੀਂ ਹੈਗੀ, ਹੈਂ ਜਿਹੜਾ ਨੇੜੇ ਆ ਅਤੇ ਉਹ ਜਿਹੜਾ ਉਹਦੇ ਕੋਲ ਐਸ ਵਰਜ ਨਹੀਂ ਹੈਗੀ। ਇਸ ਤਰ੍ਹਾਂ ਪਦਾਰਥ ਇੱਕ ਰਸ ਕਿਸੇ ਕੋਲ, ਦੂਜਾ ਕੋਈ ਹੈ ਨਹੀਂ, ਕਿਸੇ ਕੋਲ ਬਹੁਤੇ, ਕਿਸੇ ਕੋਲ ਜ਼ਿਆਦੇ ਆ, ਕੋਈ ਨਾ ਕੋਈ ਕਮੀ ਹੈ ਹੀ। ਇਸ ਕਰਕੇ ਇੱਕ ਸਮਾਨ ਨਾ ਹੋਣ ਕਰਕੇ ਨਾ ਸਰੂਪ ਆ, ਸੁੱਖ ਸਰੂਪ ਨਹੀਂ ਹੈਗਾ, ਤਾਂ ਕਰਕੇ ਕਿਹਾ ਵੀ ਆਤਮਾ ਸੁੱਖ ਤੋਂ ਬਿਨਾਂ ਕਿਤੇ ਸੁੱਖ ਨਹੀਂ ਆ। ਅਤੇ ਇਸ ਸੁੱਖ ਨੂੰ ਤਾਂ ਬਸ ਆਤਮਤਾ ਗਿਆਨੀ ਹੀ ਮੰਨਦੇ ਆ। ਤਰਤ ਸ਼ੋਕ ਆਤਮ ਵੇਤਾ ਸ਼ਰੂਤੀ ਵੀ ਹੈਗੀ ਹੈ ਇਸ ਤਰ੍ਹਾਂ ਗ੍ਰੰਥਾਂ ਵਿੱਚ, ਜਿਹੜੇ ਆਤਮ ਵੇਤਾ ਪੁਰਸ਼ ਆ ਉਹੀ ਉਹ ਇਹਨਾਂ ਸ਼ੋਕਾਂ ਤੋਂ, ਪਦਾਰਥਾਂ ਦੇ ਗਮਾਂ ਤੋਂ ਤਰਤ ਕਈ ਤਰਦੇ ਹੈ। ਨੀਲ ਛੰਦ ਮੇਘ ਵਿਤਾਨ ਸਮਾਨ ਵਿਖੇ ਚਪਲਾ ਚਲ ਜਿਉਂ। ਜਿਹੜਾ ਨੀਲ ਛੰਦ ਆ ਇਹਦੇ ਵਿੱਚ ਪਦਾਰਥਾਂ ਨੂੰ ਖਿਣ ਭੰਗਰ ਦੱਸਦੇ ਹੋਏ ਉਮਰ ਦੇ ਸਹਿਤ, ਵੀ ਉਮਰ ਨੂੰ ਅਤੇ ਪਦਾਰਥਾਂ ਨੂੰ ਖਿਣ ਭੰਗਰ ਦੱਸ ਕੇ ਉਪਦੇਸ਼ ਦਿੰਦੇ ਆ। ਮੇਘ ਵਿਤਾਨ ਸਮਾਨ ਵਿਖੇ ਚਪਲਾ ਚਲ ਜਿਉਂ। ਵਿਤਾਨ ਨਾਮ ਹੁੰਦਾ ਚੰਦੋਏ ਦਾ, ਅਤੇ ਚੰਦੋਏ ਦੇ ਸਮਾਨ ਮੇਘ ਜੋ ਬੱਦਲ, ਚੰਦੋਏ ਦੇ ਸਮਾਨ ਬੱਦਲ ਜੋ ਹੋ ਜਾਂਦੇ ਹੈ ਬਰਸਣ ਸਮੇਂ ਵਿੱਚ, ਅਤੇ ਉਹਨਾਂ ਬੱਦਲਾਂ ਦੇ ਵਿਖੇ ਕਹੀਏ ਵਿੱਚ ਚਪਲਾ ਚੱਲ ਜਿਉਂ, ਜਿਵੇਂ ਕਹਿੰਦੇ ਉਹਨਾਂ ਬੱਦਲਾਂ ਵਿੱਚ ਚਪਲਾ ਜਿਹੜੀ ਬਿਜਲੀ ਆ ਉਹ ਚੱਲ ਗਈ, ਚੰਚਲ ਹੁੰਦੀ ਆ। ਹੈ ਸਬਦਾਦਿਕ ਭੋਗ ਸਭੇ ਅਤ ਚੰਚਲ ਦਿਓ। ਬਸ ਉਸੇ ਤਰ੍ਹਾਂ ਕਹਿੰਦੇ ਅਤ ਕਈ ਅਤਸ਼ਾ ਕਰਕੇ, ਅਤੀ ਕਰਕੇ ਚੰਚਲ ਆ ਪਦਾਰਥ, ਦਾਤ ਚੰਚਲ ਆ। ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ ਇਹ ਵਿਸ਼ੇ ਵੀ ਚੰਚਲ ਆ, ਪਦਾਰਥ ਵੀ ਚੰਚਲ ਆ। ਵਿਸ਼ੇ ਭੋਗ ਵਿਸ਼ਿਆਂ ਨੂੰ ਅਤੇ ਪਦਾਰਥਾਂ ਨੂੰ ਚੰਚਲ ਕਿਹਾ ਹੀ ਹੈ। ਕਦੀ ਕੋਈ ਹਾਵੀ ਹੋ ਜਾਂਦਾ, ਕਦੀ ਕੋਈ ਹੋ ਜਾਂਦਾ, ਸਥਰਦੇ ਰਹਿੰਦੇ ਨਹੀਂ ਆ। ਚੰਦੋਏ ਦੇ ਸਮਾਨ ਬੱਦਲ ਹੋ ਜਾਂਦੇ ਆ ਜਦੋਂ ਆਕਾਸ਼ ਵਿੱਚ ਬਰਸਣ ਵਾਸਤੇ, ਮੀਂਹ ਪਾਉਣ ਵਾਸਤੇ। ਉਹਨਾਂ ਵਿੱਚ ਜਿਸ ਤਰ੍ਹਾਂ ਬਿਜਲੀ ਚੰਚਲ ਹੁੰਦੀ ਆ, ਉਸੇ ਤਰ੍ਹਾਂ ਕਹਿੰਦੇ ਅਤਸ਼ਾ ਕਰਕੇ ਇਹ ਪਦਾਰਥ ਚੰਚਲ ਆ। ਸ਼ਬਦ ਸਪੂ ਸਪਰਸ਼ ਰੂਪ ਰਸ ਗੰਧ ਹੈ ਸ਼ਬਦਾਦਿਕ ਭੋਗ ਸਵੇ ਅਤਿ ਚੰਚਲ ਤਿਉਂ। ਭੋਗ ਪਦਾਰਥ ਤੇ ਪੰਜ ਵਿਸ਼ੇ ਆਸੇ ਕਰਕੇ ਚੰਚਲ ਤਿਉਂ ਗਏ ਤਿਵੇਂ ਹੀ ਸੰਕਟ ਬਾਰਿਦ ਬ੍ਰਿੰਦ ਵਿਖੇ ਜਲ ਵਾਯੂ ਹਰੇ। ਇਹ ਸੰਕਟ ਪਾਠ ਨਹੀਂ ਗਲਤ ਆ, ਸੰਪਟ ਪਾਠ ਹੈ। ਸੰਪਟ ਪਾਠ ਦਾ ਅਰਥ ਹੁੰਦਾ ਇਕੱਠੇ। ਸੰਕਟ ਬਾਰਿਦ ਬ੍ਰਿੰਦ, ਜਿਸ ਤਰ੍ਹਾਂ ਕਹਿੰਦੇ ਵੀ ਬ੍ਰਿੰਦ ਮਤਲਬ ਸਮੂਹ, ਸਮੂਹ ਬਾਰਦ ਬੱਦਲ, ਸੰਪਟ ਇਕੱਠੇ ਹੋਤ ਹੁੰਦੇ ਆ। ਹਾਂਜੀ, ਵਸਣੇ ਕਾਲ ਵਿੱਚ ਸਮੂਹ ਬੱਦਲ ਇਕੱਠੇ ਹੁੰਦੇ ਜਦੋਂ ਮੀਂਹ ਪਾਉਣ ਦੇ ਸਮੇਂ ਵਿੱਚ, ਤਾਂ ਜਿਹੜਾ ਵਾਯੂ ਹਵਾ ਆ ਉਹ ਵਾਯੂ ਕੀ ਕਰਦਾ, ਹਵਾ ਵਗਦੀ, ਹਵਾ ਵਗਣੇ ਕਰਕੇ ਉਹ ਬੱਦਲਾਂ ਵਿੱਚ ਜਿਹੜਾ ਜਲ ਆ ਉਹ ਹਰ ਇੱਕ ਨਾਸ ਕਰਦਾ ਹੈ। ਹਵਾ ਵਗਦੀ, ਜਦੋਂ ਹਵਾ ਨਾਲ ਦੇਖੋ ਪਾਣੀ ਵੀ ਸੁੱਕਦਾ ਤੇ ਬੱਦਲ ਵੀ ਉੱਡ ਪੁੱਡ ਜਾਂਦੇ ਆ, ਤੇ ਉਹ ਵਸਣ ਨਹੀਂ ਦਿੰਦੀ ਹਵਾ। ਕਾਲ ਤਥਾ ਸਭ ਜੀਵਨ ਕੀ ਹੱਥ ਆਯੂ ਕਰੇ। ਬੱਦਲਾਂ ਨੂੰ ਉਡਾ ਕੇ ਲੈ ਜਾਂਦੇ ਆ ਤੇ ਵਸਣ ਦਿੰਦੇ ਨਹੀਂ ਆ, ਉਹਨਾਂ ਨੂੰ ਵਰਸਣ ਦਿੰਦੇ ਨਹੀਂ, ਮੀਂਹ ਪੈਣ ਦਿੰਦੇ ਨਹੀਂ ਆ। ਬਸ ਤਥਾ ਕਾਲ ਤਥਾ ਤੈਸੇ ਕਹੀਏ, ਤਥਾ ਕਹੀਏ ਤੈਸੇ ਜਿਹੜਾ ਕਾਲ ਆ ਸਭ ਜੀਵਨ ਕੀ, ਸਾਰੇ ਜੀਵਾਂ ਦੀ ਜਿਹੜੀ ਆਯੂ ਆ ਉਮਰਾ ਵਾ ਉਹ ਹੱਥ ਨਾਸ ਕਰੇ ਕਹੀਏ ਕਰੇ ਕਰੀ ਜਾਂਦਾ ਹੈ, ਕਰ ਰਿਹਾ ਹੈ। ਆ ਗਈ ਸਮਝ? ਸੰਪਟ ਬਾਰਦ ਬ੍ਰਿੰਦ ਵਿਖੇ ਜਲ ਵਾਯੂ ਹਰੇ। ਜਿਵੇਂ ਵੀ ਸਮੂਹ ਬੱਦਲਾਂ ਦੇ ਇਕੱਠ ਵਿੱਚ, ਬ੍ਰਿੰਦ ਨਾਮ ਦਾ ਸਮੂਹ ਦਾ, ਸਮੂਹ ਬਾਰਦ ਬੱਦਲਾਂ ਦੇ ਸੰਪਟ ਇਕੱਠ ਦੇ ਵਿਖੇ ਵਿੱਚ ਜਿਹੜਾ ਜਲ ਹੁੰਦਾ ਹੈ ਤੇ ਉਸ ਨੂੰ ਵਾਯੂ ਜਿਹੜਾ ਵਗ ਕੇ ਤੇ ਬੱਦਲਾਂ ਨੂੰ ਵੀ ਤੇ ਜਲ ਨੂੰ ਵੀ ਹਰੇ ਕੀ ਨਾਸ ਕਰ ਦਿੰਦਾ ਹੈ। ਕਾਲ ਤਥਾ ਸਭ ਜੀਵਨ ਕੀ ਹੱਦ ਆਯੂ ਕਰੇ। ਉਸੇ ਤਰ੍ਹਾਂ ਜਿਹੜਾ ਕਾਲ ਆ ਸਭ ਜੀਵ ਸਾਰੇ ਜੀਵਾਂ ਦੀ ਜਿਹੜੀ ਆਯੂ ਆ ਉਮਰਾ ਹੈ ਉਹਨੂੰ ਨਾਸ ਕਰਦਾ ਹੈ। ਨੀਲ ਛੰਦ ਭੋਜਨ ਕਾਜ ਲਡਾਵਤ ਜੋ ਜੋ ਜਨ ਜੋ ਬਨ ਕੋ। ਭੋਜਨ ਨੀ ਪਾਠ ਗਲਤ ਆ, ਭੋਗਨ ਕਾਜ ਲਡਾਵਤ ਜੋ ਜਨ ਜੋ ਬਨ ਕੋ। ਹੁਣ ਦੱਸ ਰਹੇ ਆ ਵੀ ਕਾਲ ਨੂੰ ਨਾ ਜਾਣ ਕੇ ਆਪਣੀ ਮੌਤ ਨੂੰ ਭੁੱਲ ਕਰਕੇ ਜੋ ਜਨ ਜੋ ਪੁਰਸ਼ ਭੋਗਾਂ ਨੂੰ ਭੋਗਣ ਦੇ ਕਾਜ ਕਹੀਏ ਵਾਸਤੇ, ਭੋਗਾਂ ਨੂੰ ਭੋਗਣ ਵਾਸਤੇ ਲਡਾਵਤ ਕਹੀਏ ਪਾਲਦੇ ਹੈ ਕਿ ਜੋਬਣ ਕੋ ਆਪਣੀ ਜਵਾਨ ਅਵਸਥਾ ਨੂੰ, ਜੋ ਜਨ ਭੋਗਾਂ ਨੂੰ ਭੋਗਣ ਵਾਸਤੇ ਲਡਾਉਂਦੇ ਹੈ ਪਾਲਦੇ ਹੈ ਜੋਬਣ ਕੋ ਕਹੀ ਜਵਾਨੀ ਆਪਣੀ ਨੂੰ। ਲੋਲ ਕਲੋਲ ਸਮਾਨ ਸਵਾਵ ਸਵੈਭਾਵ ਸਵਭਾਵ ਲਖੋ ਤਿੰਨ ਕੋ। ਲੋਲ ਕਲੋਲ ਸਮਾਨ ਸਵੈਭਾਵ ਲਖੋ ਤਿੰਨ ਕੋ। ਦੱਸਦੇ ਆ ਭਰਥਰ ਮਹਾਰਾਜ ਜੋਗੀ ਜੀ ਕਿ ਲੋਲ ਨਾਮ ਹੁੰਦਾ ਜਲ ਦਾ, ਜਲ ਦੀਆਂ ਜਿਹੜੀਆਂ ਕਲੋਲਾਂ ਤਰੰਗਾਂ, ਜਲ ਦੇ ਤਰੰਗਾਂ ਦੇ ਸਮਾਨ ਸਵਭਾਵ ਲਖੋ ਕਹੀਏ ਜਾਣੋ ਤਿੰਨ ਕੋ ਕਹੀਏ ਉਹਨਾਂ ਦਾ। ਐਸੇ ਪੁਰਸ਼ਾਂ ਜਿਹਨਾਂ ਕਾਲ ਨੂੰ ਭੁਲਾ ਲਿਆ ਨਾ, ਕਾਲ ਨੂੰ ਨੀ ਜਾਣਦੇ, ਨਾ ਜਾਣ ਕੇ ਵੀ ਕਿਹੜੀ ਮੌਤ, ਜੋ ਪੁਰਸ਼ ਭੋਗਾਂ ਨੂੰ ਭੋਗਣ ਵਾਸਤੇ ਪਾਲਦੇ ਆਪਣੀ ਜਵਾਨ ਅਵਸਥਾ ਨੂੰ ਵੀ ਜਵਾਨੀ ਚ ਮਾਣਾਂਗੇ ਰੰਗ ਰਲੀਆਂ। ਲੋ ਜਲ ਦੀਆਂ ਜਿਹੜੇ ਕਲੋਲਾਂ ਤਰੰਗਾਂ ਦੇ ਸਮਾਨ ਸੁਭਾਵ ਜਾਣ ਲਓ ਉਹਨਾਂ ਦਾ, ਜਿਵੇਂ ਜਲ ਦੀਆਂ ਤਰੰਗਾਂ ਰਹਿੰਦੀਆਂ ਨੀ ਨਾ, ਉਹ ਬਣਦੀਆਂ ਜਾਂਦੀਆਂ ਬਣਦੀ ਜਾਂਦੀ, ਇੱਦਾਂ ਹੀ ਲਾ ਲਓ। ਵਿਸ਼ਵ ਸਮਸਤ ਵਿਨਸਵਰ ਸੋਧ ਤਰੰਤ ਨਰੋ। ਨਰੋ ਭਾਵ ਹੈ ਪੁਰਸ਼ੋ, ਸਮਸਤ ਜਿਹੜਾ ਸਾਰਾ ਵਿਸ਼ਵ ਸੰਸਾਰ ਆ, ਇਹ ਸੰਸਾਰ ਨੂੰ ਤੁਸੀਂ ਸਿਆਣੇ ਬਣ ਕੇ ਨਾ ਵਿਨਸਵਰ, ਵਿਨਸਵਰ ਭਾਵ ਨਾਸ ਰੂਪ, ਵਿਨਸਵਰ ਦਾ ਅਰਥ ਨਾਸ, ਨਾਸ ਨਾਸ ਰੂਪ ਸੋਧ ਕਰੀਏ ਵਿਚਾਰ ਕਰਕੇ, ਤੁਰੰਤ ਕਹੀਏ ਬੜੀ ਸ਼ੀਘਰ ਛੇਤੀ ਨਾਲ, ਯੋਗ ਵਿਖੇ ਨਿਜ ਚਿੱਤ ਆਰੋਪਣ ਨਿਤ ਕਰੋ। ਯੋਗ ਦੇ ਵਿੱਚ ਪਰਮੇਸ਼ਰ ਦੇ ਵਿੱਚ ਜੁੜਨ ਰੂਪ, ਜੁੜਨ ਰੂਪੀ ਯੋਗ ਵਿੱਚ, ਸਹਿਜ ਯੋਗ ਵਿੱਚ ਆਪਣੇ ਜਿਹੜਾ ਚਿੱਤ ਆ ਉਸ ਨੂੰ ਆਰੋਪਣ ਕਰੋ, ਭਾਵ ਲਗਾਉਣਾ ਕਰੋ ਨਿੱਤ ਨਿੱਤ ਭਾਵ ਨਿਤਾ ਪ੍ਰਤੀ, ਭਾਵ ਹਰ ਸਮੇਂ ਹਰ ਪਲ ਹਰ ਸਵਾਸ ਯੋਗ ਦੇ ਵਿੱਚ, ਸਹਿਜ ਯੋਗ ਵਿੱਚ, ਪਰਮੇਸ਼ੁਰ ਦੀ ਭਗਤੀ ਯੋਗ ਵਿੱਚ ਆਪਣੇ ਚਿੱਤ ਨੂੰ ਆਰੋਪਣ ਕੇ ਅਰਪਣ ਕਰੋ, ਲਗਾਉਣਾ ਕਰੋ ਸੰਸਾਰ ਨੂੰ ਨਾ ਸਮਾਨ ਜਾਣ ਕੇ ਇਹ ਵਿਚਾਰ ਕੇ, ਦੋਹਰਾ ਧੀਰਜ ਕਰਕੇ ਸਿੱਧ ਜੋ ਸੁਭਗ ਸਮਾਧ ਤੁਰੰਗ ਤੁਰੰਗ ਪਾਠ ਹੈ, ਗਲਤ ਪਾਠ ਹੈ। ਤੁਰੰਤ ਪਾਠ ਆ, ਤੁਰੰਗ ਪਾਠ ਕਿੱਥੇ ਆ ਗਿਆ ਇੱਥੇ? ਧੀਰਜ ਕਰਕੇ ਸਿੱਧ ਜੋ ਸਣੇ ਸਣੇ, ਧੀਰਜ ਭਾਵ ਹੌਲੀ ਹੌਲੀ ਕਰਕੇ ਪ੍ਰਾਪਤੀ, ਸਿੱਧ ਨਾਮ ਦਾ ਪ੍ਰਾਪਤੀ, ਪ੍ਰਾਪਤ ਜੋ ਪ੍ਰਾਪਤ ਹੋਣ ਵਾਲੀ ਜੋ ਸੁਭਗ ਨਾਮ ਸ੍ਰੇਸ਼ਟ ਸਮਾਧੀ ਆ, ਉਸ ਸਮਾਧੀ ਦੇ ਵਿੱਚ ਤੁਰੰਤ ਕਈ ਬੜੀ ਛੇਤੀ ਦੇ ਨਾਲ ਤਾਂ ਮੈਂ ਆਰੋਪ ਤਾਂ ਮੈਂ ਅਰਪੋ ਮਨ ਜਨੋ, ਬੜੀ ਛੇਤੀ ਦੇ ਨਾਲ ਉਸ ਵਿੱਚ ਮਨ ਨੂੰ ਅਰਪਣ ਕਰੋ, ਮਨ ਨੂੰ ਲਗਾਉਣਾ ਕਰੋ। ਜਨੋ ਕਹੀਏ ਹੇ ਪੁਰਸ਼ੋ, ਪੁਨਾ ਜਨਮ ਹੋਇ ਅੰਤ, ਪੁਨਾ ਕਹੀਏ ਫੇਰ ਜਿਹੜਾ ਤੁਹਾਡਾ ਹੋਰ ਕੋਈ ਜਨਮ ਹੋਣਾ ਹੈ ਉਹ ਨਹੀਂ ਹੋਏਗਾ, ਜਨਮਾਂ ਦਾ ਅੰਤ ਹੋ ਜਾਏਗਾ, ਜਨਮ ਤੁਹਾਡੇ ਖਤਮ ਹੋ ਜਾਣਗੇ, ਜਨਮ ਮਰਨ ਕੱਟਿਆ ਜਾਏਗਾ। ਗੁਰੂ ਦੀ ਤੇ ਬੜੀ ਕਿਰਪਾ ਵੀ ਜਨਮ ਮਰਨ ਜਿਹੜਾ ਕੱਟਿਆ ਜਾਂਦਾ, ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਤੇ ਇੱਥੇ ਪਾਤਰ ਮਹਾਰਾਜ ਜੀ ਯੋਗ ਪਰਮੇਸ਼ਰ ਦੇ ਨਾਲ ਜੁੜਨਾ, ਦਰਸ਼ਨ ਕਰਨਾ ਕਿ ਜੁੜਨਾ ਹੀ ਹੈ, ਤਾਂ ਕਹਿੰਦੇ ਆ ਧੀਰਜ ਕਰਕੇ ਸਿੱਧ ਜੋ ਧੀਰਜ ਕਰਕੇ ਸਿੱਧ ਜੋ ਜੋ ਕਹਿੰਦੇ ਹੌਲੀ ਹੌਲੀ ਕਰਕੇ ਸਿੱਧ ਪ੍ਰਾਪਤ ਹੋਣ ਵਾਲੀ ਜਿਹੜੀ ਸੁਭਗ ਸੁੰਦਰ ਸ੍ਰੇਸ਼ਟ ਸਮਾਧੀ ਆ, ਉਸ ਸਮਾਧੀ ਵਿੱਚ ਤੁਰੰਤ ਕੀ ਛੇਤੀ ਨਾਲ ਤਾਂ ਮੈਂ ਅਰਪੋ ਮਨ ਜਨੋ, ਹੇ ਜਨੋ ਉਸ ਵਿੱਚ ਆਪਣਾ ਮਨ ਅਰਪਣ ਕਰੋ, ਲਗਾਉਣਾ ਕਰੋ, ਜੋੜ ਦਿਓ, ਤਾਂ ਜੋ ਹੇ ਭਲੇ ਪੁਰਸ਼ੋ ਪੁਨਾ ਜਨਮ ਹੈ ਅੰਤ, ਪੁਨਾ ਫਿਰ ਜਿਹੜਾ ਜਨਮ ਦਾ ਨਾ ਹੋਣਾ ਹੋਵੇ ਤੇ ਜਨਮਾਂ ਦਾ ਅੰਤ ਹੋ ਜਾਏਗਾ। ਅਰਥਾਤ ਜਦੋਂ ਸਮਾਧੀ ਚ ਲੀਨਗੇ ਸਮਰਨ ਦੇ ਮਗਰੋਂ ਮੁਕਤੀ ਮਿਲ ਜਾਏਗੀ ਤੇ ਜਨਮ ਬਿਲਕੁਲ ਨਹੀਂ ਮਿਲੇਗਾ। ਵਿਖੇ ਭੋਗ ਜੇ ਅਨਕ ਪ੍ਰਕਾਰੇ, ਜੇ ਕਹੀਏ ਜਿਹੜੇ ਅਨਕ ਪ੍ਰਕਾਰੇ ਅਨੇਕ ਤਰ੍ਹਾਂ ਦੇ ਵਿਸ਼ੇ ਤੇ ਭੋਗ ਹੈ, ਦੁੱਖ ਦਸ ਰੋਗ ਵਿਨਸਵਰ ਸਾਰੇ, ਉਹ ਸਾਰੇ ਦੁੱਖ ਦਈਏ ਦੁੱਖ ਦੇਣ ਵਾਲੇ ਆ, ਰੋਗਾਂ ਦੇ ਸਹਿਤ ਕਰਨ ਵਾਲੇ ਆ, ਤੇ ਸਾਰੇ ਦੇ ਸਾਰੇ ਵਿਨਸਵਰ ਕਹੀਏ ਵਿਨਸਵਰ ਨਾਸ ਹੋ ਜਾਣ ਵਾਲੇ ਆ। ਠੀਕ ਆ ਜੀ, ਇਹ ਸ਼ਾਇਦ ਇੱਦਾਂ ਦੇ, ਤੁਸੀਂ ਕੀ ਸਮਝਦੇ, ਤੁਹਾਡੀ ਮਰਜ਼ੀ ਆ। ਵਿਖੇ ਭੋਗ ਜੇ ਅਨਕ ਪ੍ਰਕਾਰੇ, ਅਨੇਕ ਪ੍ਰਕਾਰ ਦੇ ਜਿਹੜੇ ਭੋਗ ਆ ਜਾਂ ਭੋਗ ਰੂਪ ਵਿਸ਼ੇ ਆ, ਉਹ ਦੁੱਖ ਦਸ ਰੋਗ ਵਿਨਸਵਰ ਵਿਨਸਵਰ ਸਾਰੇ, ਉਹ ਸਾਰੇ ਤੁਸੀਂ ਸੁੱਖ ਰੂਪ ਨਾ ਸਮਝੋ, ਤੇ ਦੁੱਖ ਦੇਣ ਵਾਲੇ ਆ, ਰੋਗਾਂ ਦੀ ਸਹਿਤ ਕਰਨ ਵਾਲੇ ਆ, ਨਾਸ ਰੂਪ ਹੈ ਸਾਰੇ। ਠੀਕ ਆ, ਇਹ ਤਤ ਹੀ ਭਵ ਰੂਪ ਨਿਹਾਰੋ, ਜਿਵੇਂ ਵਿਸ਼ੇ ਭੋਗਾਂ ਨੂੰ ਤੁਹਾਨੂੰ ਦੱਸ ਰਿਹਾ ਨਾ, ਦੁੱਖ ਰੂਪ ਰੋਗਾਂ ਦੇ ਸਹਿਤ ਨਾਸ ਹੋਣ ਵਾਲੇ, ਇਹ ਤਤ ਕਹੀਏ ਇਸੇ ਤਰ੍ਹਾਂ ਹੀ, ਇਹ ਤਤ ਮਤਲਬ ਇੱਦਾਂ ਹੀ ਜਾਂ ਇਵੇਂ ਹੀ, ਜਿਹੜਾ ਭਾਵ ਸੰਸਾਰ ਆ ਉਹ ਸੰਸਾਰ ਨੂੰ ਵੀ ਇਸ ਰੂਪ ਦਾ ਹੀ ਨਿਹਾਰੋ, ਕਹੀ ਦੇਖੋ ਸੰਸਾਰ ਨੂੰ ਵੀ ਇਸ ਤਰ੍ਹਾਂ ਦਾ ਹੀ ਜਾਣਨਾ ਕਰੋ, ਵਿਸ਼ਿਆਂ ਵਰਗੇ ਜਾਣਨਾ ਕਰੋ, ਭੋਗਾਂ ਵਰਗਾ ਜਾਣ ਕਰੋ, ਨਾਸਵਾਨ ਦੁੱਖ ਰੂਪ ਤੇ ਸਦਾ ਨਹੀਂ ਰਹਿਣ ਵਾਲਾ ਇਹ ਜਾਣ ਲਓ। ਬਿਨਾਂ ਭੋਗ ਸੰਸਾਰ ਅਸਾਰੋ, ਬਿਨਾਂ ਭੋਗਾਂ ਤੋਂ ਸੰਸਾਰ ਕਾਹਦਾ ਆ, ਇਹ ਸੰਸਾਰ ਦੀ ਕੋਈ ਹੋਂਦ ਹੀ ਨਹੀਂ ਹੈ। ਅਸਾਰੋ ਭਾਵ ਝੂਠਾ ਸੰਸਾਰ, ਬਿਨਾਂ ਭੋਗਾਂ ਤੋਂ ਕਿੱਥੇ ਹੈ, ਜੋ ਵਿਸ਼ਿਆਂ ਬਿਨਾਂ ਸੰਸਾਰ ਹੈ ਹੀ ਨਹੀਂ ਹੈ, ਤੇ ਉਹ ਵਿਸ਼ੇ ਜਨਮ ਮਨ ਰੂਪ ਦੁੱਖ ਦਿੰਦੇ ਆ ਤੇ ਨਰਕਾਂ ਰੂਪੀ ਰੋਗ ਦੇ ਸਹਿਤ ਕਰਦੇ ਆ, ਤੇ ਇਹ ਸੰਸਾਰ ਤੁਸੀਂ ਕੀ ਸਮਝਦੇ ਵੀ ਵੱਖਰਾ ਕੋਈ ਸੰਸਾਰ ਵਿਸ਼ਿਆਂ ਭੋਗ ਤੋਂ ਬਿਨਾਂ ਹੈ ਨਹੀਂ ਹੈ, ਜਿੱਦਾਂ ਵੀ ਸੰਸਾਰ ਆ ਇੱਥੇ ਹੋਰ ਕੀ ਆ, ਸ਼ਬਦ ਸਪਰਸ਼ ਰੂਪ ਰਸ ਗਾਂਧੀ ਆ ਨਾ, ਆਪਾਂ ਦੂਰ ਦ੍ਰਿਸ਼ਟੀ ਨਾਲ ਵੇਖੀਏ ਇੱਥੇ ਪਦਾਰਥ ਹੀ ਪਦਾਰਥ ਹੋਰ ਕੀ ਹੈ, ਚਾਹੇ ਉਹ ਸਰੀਰ ਰੂਪੀ ਪਦਾਰਥ ਆ, ਚਾਹੇ ਉਹ ਖਾਣ ਛਕਣ ਹੰਡਾਉਣ ਲੇਟਣ ਘਰ ਰੂਪੀ ਸਾਰੇ ਪਦਾਰਥ ਹੀ ਆ, ਪਦਾਰਥਾਂ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੈ। ਇਹਨਾਂ ਭੋਗਾਂ ਨੂੰ ਹੀ ਸੰਸਾਰ ਰੂਪ ਕਰਕੇ ਵੇਖੋ, ਕਿਉਂਕਿ ਭੋਗਾਂ ਤੋਂ ਬਿਨਾਂ ਹੋਰ ਕੋਈ ਸੰਸਾਰ ਹੀ ਨਹੀਂ ਹੈ, ਜਿਹੜੇ ਭੋਗ ਆ ਵਿਸ਼ੇ ਇਹੀ ਸੰਸਾਰ ਆ। ਇਸ ਤਰ੍ਹਾਂ ਅਸਾਰੋ ਨਾਮ ਦਾ ਝੂਠੇ ਦਾ ਝੂਠਾ ਜਿਹੜਾ ਸੰਸਾਰ ਆ ਜਿਹਦਾ ਕੋਈ ਸਾਰ ਨਹੀਂ ਆ, ਇਹ ਬਿਨਾਂ ਭੋਗਾਂ ਪਦਾਰਥਾਂ ਤੋਂ ਤੁਸੀਂ ਕੀ ਜਾਣਦੇ ਤਾਂ ਹੈ ਹੀ ਨਹੀਂ ਹੈ। ਇਸ ਕਰਕੇ ਤੁਸੀਂ ਆਪਣਾ ਜੀਵਨ ਜਿਹੜਾ ਹੈ ਸਮਾਧੀ ਵਿੱਚ ਲੀਨ ਕਰਕੇ ਆਪਣਾ ਭਲਾ ਕਰੋ, ਤਾਂ ਜੋ ਉਸ ਪਰਮ ਆਨੰਦ ਤੁਸੀਂ ਪਾ ਸਕਦੇ ਹੋ। ਸੋ ਅੱਜ ਇੱਥੇ ਸਮਾਪਤੀ ਕਰੀਏ, ਬਾਕੀ ਆਪਾਂ ਕੱਲ੍ਹ ਪੜ੍ਹਾਂਗੇ ਵਿਚਾਰਾਂਗੇ। ਇਹ ਤਤ ਹੀ ਪਵ ਰੂਪ ਨਿਹਾਰੋ, ਬਿਨਾਂ ਭੋਗ ਸੰਸਾਰ ਅਸਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।